दंडवत वंदन अनेक बार सर्व कला समरथ डोलन तेरा खो प्रभु नानक दे कर हाथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद को मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी होर रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है कि जदों सारिया ही तुरकां नूं पता लगा कि सतगुरु गोविंद सिंह सच्चे पातशाह जी निकल गए ने गड़ी दे विचों जिन्हां नूं असीं मारिया है जिन्हां दे सिर कटे ने ए गुरु दे कोई सूरमे सिंह ने। उस वेले सारियां फौजां नूं लभण दे वास्ते सतगुरां नूं भेज दिता गया। कल इथों तक कथा पहुंची सी अज इथों अगे मैं प्रारंभ करदा। पुर ग्राम जहां कह चीन चीन नर बिंद बटोर बीन बीन। कवि संतोख सिंह जी लिखते ने कि नगरां दे पिंडां दे जिन्ने भी मनुख ने उन्हां सारयां दी तलाशी रही जांदी है। इस तरीके दे नाल सतगुरु सच्चे पातशाह जी नूं लभ रहे। निकसै न पेस को तार तार नारे ओ प्राण लख सार सार। जेड़ा ख्वाजा मरदूद है ओ कहिंदा कि किसे होर पेस नूं धारण करके गुरु किते निकल ना जावे। इस करके जिथे भी कोई ओपरा आदमी मिलदा है ओदे चंगे तरीके दे नाल पड़ताल कीती जावे। जिन्ना चिर उसदी कोई जामनी नहीं दिंदा ਉਨਾ ਚਿਰ ਓਪਰੇ ਆਦਮੀ ਨੂੰ ਛੱਡਿਆ ਨਾ ਜਾਵੇ। ਲਿਹੋ ਜਾਮਣੀ ਸੋ ਦੇਹੋ ਛੋਰ ਛੋਰ ਪੁਰ ਗ੍ਰਾਮ ਭਲੇ ਮਟੋਰ ਟੋਰ। ਕਹਿੰਦਾ ਕਿ ਸਾਰੇ ਪਿੰਡਾਂ ਸ਼ਹਿਰਾਂ ਦੇ ਵਿੱਚ ਟੋਲਿਆ ਜਾਵੇ ਲੱਭਿਆ ਜਾਵੇ। ਜਿਹੜਾ ਓਪਰਾ ਆਦਮੀ ਦਿਸਦਾ ਹੈ ਉਹਨੂੰ ਕੈਦ ਕੀਤਾ ਜਾਵੇ। ਜੇਕਰ ਉਹਦੀ ਜਾਮਣੀ ਕੋਈ ਗਵਾਹੀ ਦਿੰਦਾ ਤੇ ਫੇਰ ਉਸ ਨੂੰ ਛੱਡਿਆ ਜਾਵੇ। ਬਿਲ ਮੋਨਾ ਹੁਕਮ ਕੋ ਪਾਏ ਪਾਏ ਦਲ ਫੈਲ ਪਰੇ ਅਬ ਤਾਏ ਤਾਏ। ਮਰਦੂਦ ਖਵਾਜਾ ਕਹਿੰਦਾ ਹੈ ਕਿ ਮੇਰੇ ਹੁਕਮ ਦੇ ਵਿੱਚ ਰਤੀ ਵੀ ਢਿੱਲ ਲਾਓ ਨਾ ਛੇਤੀ ਤੋਂ ਛੇਤੀ ਸਾਰੇ ਦਾ ਸਾਰਾ ਦਲ ਜਗ੍ਹਾ ਜਗ੍ਹਾ ਦੇ ਉੱਤੇ ਫੈਲ ਜਾਵੇ ਖਿਲਰ ਜਾਵੇ। ਮਸਲਤ ਪਕਾਏ ਅਸ ਡੇਰ ਡੇਰ ਬਿਸਮਾਏ ਰਹੇ ਰਣ ਹੇਰ ਹੇਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਡੇਰਿਆਂ ਡੇਰਿਆਂ ਦੇ ਵਿੱਚ ਐਸੀਆਂ ਜਿਹੜੀਆਂ ਸਲਾਵਾਂ ਨੇ ਉਹ ਕੀਤੀਆਂ ਗਈਆਂ ਨੇ ਸਾਰੇ ਦੇ ਸਾਰੇ ਬੜੇ ਹੈਰਾਨ ਹੋ ਰਹੇ ਨੇ ਇੰਨਾ ਵੱਡਾ ਜਿਹੜਾ ਪਹਿਲਾਂ ਯੁੱਧ ਹੋ ਚੁੱਕਿਆ। ਗਣ ਲੋਥਣ ਕੋ ਅਨੁਮਾਨ ਮਾਨ ਚਮਕੌਰ ਔਰ ਚਹੁ ਜਾਨ ਜਾਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਨ ਦੇ ਵਿੱਚ ਸਾਰੇ ਦੇ ਸਾਰੇ ਅਨੁਮਾਨ ਲਾਉਂਦੇ ਨੇ। ਚਮਕੌਰ ਔਰ ਚਹੁ ਜਾਣ ਜਾਣ, ਚਮਕੌਰ ਦੇ ਚੌ ਤਰਫ ਫਿਰ ਕੇ ਜਾਣਿਆ ਜਾਂਦਾ ਕਿ ਕਿੰਨਾ ਜ਼ਿਆਦਾ ਵੱਡਾ ਕਤਲੇਆਮ ਹੋਇਆ। ਲਛ ਤੇ ਵਧੀਕ ਸਭ ਭਾਖ ਭਾਖ, ਮਿਟ ਗਈ ਲਰਨ ਅਬ ਲਾਖ ਲਾਖ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲੱਖ ਤੋਂ ਵੀ ਜ਼ਿਆਦਾ ਜਿਹੜੇ ਵੈਰੀ ਸਨ ਉਹਨਾਂ ਦਾ ਰਣਭੂਮੀ ਦੇ ਵਿੱਚ ਨਾਸ ਹੋਇਆ ਸੀ। ਭਾਵ ਕਿ ਇਸ ਤਰ੍ਹਾਂ ਜਾਣ ਲਓ ਕਿ ਲੱਖ ਤੋਂ ਵੱਧ ਤੇ ਮਰ ਗਏ ਨੇ ਤੇ ਕਈਆਂ ਦੀ ਜਿਹੜੀ ਲਾਲਸਾ ਹੈ ਉਹ ਰਣ ਤੋਂ ਮਿਟ ਗਈ। ਸਭ ਸਿੰਘ ਲੋਥ ਕੋ ਲਿਆਏ ਲਿਆਏ, ਗਣ ਤੀਸ ਬਤੀਸ ਪਾਏ ਪਾਏ। ਭਾਵ ਕਿ ਸਿੰਘਾਂ ਦੀਆਂ ਲੋਥਾਂ ਕੇਵਲ 30-32 ਹੀ ਲੱਭੀਆਂ ਨੇ ਜਿਨ੍ਹਾਂ ਨੂੰ ਇਕੱਤਰ ਕੀਤਾ ਗਿਆ ਤੇ ਦੂਜੇ ਪਾਸੇ ਜਿਹੜੀਆਂ ਇਨ੍ਹਾਂ ਸਾਰਿਆਂ ਦੀਆਂ ਲੋਥਾਂ ਨੇ ਵੈਰੀਆਂ ਦੀਆਂ ਉਹ ਲੱਖਾਂ ਦੀ ਗਿਣਤੀ ਦੇ ਵਿੱਚ ਨੇ। ਹੱਥ ਬੋਧਰ ਭਣ ਕੀ ਹੇਰ ਹੇਰ, ਤੁਰ ਕਾਣ ਲੋਥ ਲੱਗ ਢੇਰ ਢੇਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤੁਰਕਾਂ ਦੀਆਂ ਲੋਥਾਂ ਦੇ ਵੱਡੇ ਵੱਡੇ ਢੇਰ ਲੱਗ ਗਏ ਨੇ, ਵੈਰੀਆਂ ਦੀ ਮੱਤ ਮਾਰੀ ਗਈ ਹੈ ਐਸੀ ਗੱਲ ਨੂੰ ਦੇਖ ਕੇ। ਕਵੀ ਕਹਿਤ ਕਥਾ ਸੰਤੋਖ ਸਿੰਘ, ਧੰਨ ਧੰਨ ਗੁਰੂ ਗੋਬਿੰਦ ਸਿੰਘ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਆਪਣੇ ਆਪ ਨੂੰ ਲਿਖਦੇ ਨੇ ਕਿ ਮੈਂ ਕਵੀ ਸੰਤੋਖ ਸਿੰਘ ਕਥਾ ਬਿਆਨ ਕਰਦਾ ਹਾਂ ਤੇ ਮੈਂ ਕਹਿੰਦਾ ਹਾਂ ਕਿ ਧੰਨ ਹਨ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਕਰਤ ਸ਼ੀਘ੍ਰਤਾ ਦਲ ਚੜੇ, ਗੁਰ ਖੋਜਣ ਕੇ ਕਾਜ, ਭੀਮ ਚੰਦ ਕਾਇਲ ਪਇਓ ਹਟੇ ਗਿਰਨ ਗਿਰ ਰਾਜ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵੱਡਾ ਦਲ ਬੜੀ ਸ਼ੀਘਰਤਾ ਦੇ ਨਾਲ ਬੜੀ ਕਾਹਲੀ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਲੱਭਣ ਦੇ ਵਾਸਤੇ ਚੱਲਿਆ ਹੈ। ਦੂਜੇ ਪਾਸੇ ਕਵੀ ਜੀ ਲਿਖਦੇ ਨੇ ਕਿ ਰਾਜਾ ਭੀਮ ਚੰਦ ਇਸ ਜੰਗ ਦੇ ਵਿੱਚ ਬਹੁਤਾ ਜ਼ਿਆਦਾ ਜ਼ਖਮੀ ਹੋ ਗਿਆ ਸੀ, ਇਸ ਕਰਕੇ ਉਹ ਆਪਣੀ ਰਾਜਧਾਨੀ ਦੇ ਵੱਲ ਵਾਪਸ ਪਰਤਿਆ। ਪਏ ਸ਼ੁਮਾਰ ਹਜ਼ਾਰੋਂ ਮਰੇ, ਗਿਰ ਕੀ ਦਿਸ਼ ਗਿਰ ਪਤ ਸਭ ਮੋਰੇ। ਕਵੀ ਜੀ ਲਿਖਦੇ ਨੇ ਕਿ ਬਹੁਤੇ ਜ਼ਿਆਦਾ ਜ਼ਖਮੀ ਹੋ ਚੁੱਕੇ ਸਨ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਾਰੇ ਗਏ ਸਨ, ਇਸ ਕਰਕੇ ਜਿਹੜੇ ਪਹਾੜੀ ਰਾਜੇ ਨੇ ਉਹ ਵੀ ਆਪੋ ਆਪਣੀਆਂ ਰਿਆਸਤਾਂ ਦੇ ਵੱਲ ਵਾਪਸ ਮੁੜੇ। ਜ਼ੇਰ ਦਸਤ ਪੀ ਘਾਇਲ ਹੋਇਓ, ਲਵਪੁਰ ਕੋ ਚੜ ਮਾਰਗ ਜੋਇਓ। ਕਵੀ ਜੀ ਲਿਖਦੇ ਨੇ ਕਿ ਲਾਹੌਰ ਦਾ ਸੂਬਾ ਜ਼ਬਰਦਸਤ ਖਾਂ ਵੀ ਬਹੁਤ ਜ਼ਿਆਦਾ ਜ਼ਖਮੀ ਹੋ ਗਿਆ ਸੀ, ਉਹ ਵੀ ਆਪਣੀ ਪੂਰੀ ਲਾਹੌਰ ਦੇ ਵੱਲ ਚਲਿਆ ਗਿਆ। ਸੀਰੰਦ ਸੂਬਾ ਖਾਣ ਵਜ਼ੀਰ, ਪੂਰਬ ਕੀ ਦਿਸ਼ ਕੀਨ ਰਸੀਦ। ਜਿਹੜਾ ਸਰੰਦ ਦਾ ਸੂਬਾ ਵਜ਼ੀਰ ਖਾਨ ਸੀ ਉਹ ਵੀ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਪਣੀ ਨਗਰੀ ਸਰੰਦ ਦੇ ਵੱਲ ਪਹੁੰਚਿਆ ਹੈ, ਭਾਵ ਕੇ ਉਧਰ ਨੂੰ ਤੁਰਿਆ। ਦੱਖਣ ਕੀ ਦਿਸ਼ ਲਾਖੋਂ ਚੜੇ, ਗਹਿ ਗੁਰੂ ਕੋ ਜਿਤ ਕਿਤ ਕੱਢੇ। ਇਸ ਤੋਂ ਇਲਾਵਾ ਲੱਖਾਂ ਦੀ ਗਿਣਤੀ ਦੇ ਵਿੱਚ ਦੱਖਣ ਦੇ ਵੱਲ ਵੀ ਜਿਹੜੇ ਸੈਨਿਕ ਨੇ ਉਹ ਚਲੇ ਗਏ ਨੇ ਤੇ ਕਈਆਂ ਨੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰੂ ਜੀ ਦਾ ਪਿੱਛਾ ਕੀਤਾ। ਚੜਿਓ ਖਵਾਜ ਮਰ ਦੂਦ ਸ਼ੀਘਰ ਕਰ, ਸ਼ਾਹ ਮਿਲਲ ਕੋ ਨਿਕਟ ਚਾਹ ਤਰ। ਜਿਹੜਾ ਖਵਾਜਾ ਮਰਦੂ ਸੀ ਉਹ ਵੀ ਬੜੀ ਸ਼ੀਘਰਤਾ ਦੇ ਨਾਲ ਬਾਦਸ਼ਾਹ ਨੂੰ ਮਿਲਣ ਦੀ ਚਾਹ ਨੂੰ ਧਾਰਨ ਕਰਕੇ ਉਸ ਪਾਸੇ ਹੀ ਗਿਆ। ਭੀਮ ਚੰਦ ਕਰ ਪਹੁੰਚਤ ਮਰਿਓ, ਸੈਲ ਦੇਸ਼ ਮੈਂ ਛੋਕ ਸੋ ਪਰਿਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਘਰ ਪਹੁੰਚਦਿਆਂ ਸਾਰ ਹੀ ਰਾਜਾ ਭੀਮ ਚੰਦ ਮਰ ਗਿਆ, ਕਿਉਂਕਿ ਬਹੁਤ ਜ਼ਿਆਦਾ ਜ਼ਖਮੀ ਹਾਲਤ ਦੇ ਵਿੱਚ ਹੀ ਆਪਣੀ ਪੁਰੀ ਦੇ ਵਿੱਚ ਪਰਤਿਆ ਸੀ। ਸੈਲ ਦੇਸ਼ ਮੈਂ ਸ਼ੋਕ ਸੋ ਪਰਿਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਹਾੜ ਦੀ ਰਿਆਸਤ ਬਿਲਾਸਪੁਰ ਦੇ ਵਿੱਚ ਬਹੁਤ ਜ਼ਿਆਦਾ ਮਾਤਮ ਛਾਇਆ ਜਦੋਂ ਰਾਜੇ ਭੀਮ ਚੰਦ ਦੀ ਮੌਤ ਹੋਈ।
ਆਏ ਗੁਰੂ ਜੀ ਹੱਥ ਨਾ ਸੂਬਿਆਂ ਦੇ,
दूर दूर सौ कोड़ा फिरा रहे, अंत मार के टकरा मुड़ गए, आपो अपनी थाई सो जा रहे। मर गया अजमेर चंद कर जाके, होए बहुत नुकसान पछता रहे। इसे तरह ही मर गया भीम चंद ही, शोक मातम दे सबनी थां छा गए। कवि करतार सिंह जी क्लास वाली लिखते ने कि राजे भीम चंद की मौत हो गई ते बिलासपुर दे विच मातम छा गया। अब सतगुर की कथा सुनी जय, जन्म जन्म के पाप मटी जय। ग्रंथाकार भाई संतोख सिंह जी लिखते ने हुण तुसी सतगुरु गोविंद सिंह सच्चे पातशाह जी दी अगली कथा नु सुनो, जिन्हां दी कथा सुनन दे नाल कवि जी लिखते ने कि जन्म जन्म दे वड्डे पाप मिट जांदे। सुपत परे तिस कूप स्थान, अरणो दै लग गुर भगवान। कवि संतोख सिंह जी लिखते ने कि खूह दे लागे ही सतगुरु सच्चे पातशाह जी विराजे रहे। कवि संतोख सिंह जी लिखते ने कि भगवान गुरु जी अज उठे नहीं हन, अरणोदय हो गया पाप के, सूरज भी चढ़ गए। तीनों सिंह निकस जब गए, दलते दूर कोस जुग पाए। कवि संतोख सिंह जी लिखते ने कि तिने सिंह जेड़े के सतगुरां दे नाल गड़ी दे विचों बाहर निकले सन, जदों सतगुरां तो विछड़ गए सी उस वेले वैरियां दे दल तो दो को दी दूरी दे उते उचरे गए सन। लगे विचारन चल हम आए, बिछरे गुर जिनके संग ताए। उस वेले उन्हां ने विचार कीते, असीं ते जिन्हां दे नाल चल के निकले सां गड़ी दे विचों, उन्हां सतगुरां दा सानू विछोड़ा हो गया। इस तरह दे विचार उन्हां तिन्हां सिंघां ने कीते, दया सिंह ने, मान सिंह ने ते धर्म सिंह ने। क्या कर तब अबै हम बने, कित को गमन है हित सन। हुण कवि संतोख सिंह जी उन्हां दी वार्ता बयान कर रहे ने कि जदों सतगुरां तों विछड़ गए सी उस तों बाद उन्हां ने की कीता, इस तों पहला सतगुरां ने उन्हां तों विछड़ के की कुछ कीता सी, इहदा कवि जी ने बयान कीता। ग्रंथाकार भाई संतोख सिंह जी लिखते ने कि सोचते ने कि हुण असीं की करिए, कित को गमने है हित सने, पाप के किधर नूं जाइए, सतगुरु सच्चे पातशाह जी नूं किवें मिलिए, इह उन्हां सारिआं ने विचार कीती। दया सिंह सिमरी गुरबानी, गढ़ निक सत हम संग बखानी। उस वेले दया सिंह ने सतगुरु गोविंद सिंह जी दा कीता होया बचन याद कीता, कहिंदा है बाकी नाल दिया साथियां नूं कि जदों किले दे विचों बाहर निकलन लगे सां उस वेले कहिंदा है सारिआं नूं कि सतगुरु गोविंद सिंह सच्चे पातशाह जी ने एक वचन कीता सी। इस तारे की सेध पयान, चलो गुरु मिल है किस थान। भाई दया सिंह जी कहिंदे ने कि सतगुरां ने वचन कीता सी कि जेकर सबब दे नाल कदे साडा सारयां दा विछोड़ा हो जावे ते सतगुरां ने वचन कीता सी कि आ जिहड़ा तारा है इस नूं याद कर लो, पछाण लो, इस दी सेध नूं धारण करके फलानी दिशा दे वल तुसीं चले जायो। दया सिंह जी कहिंदे ने कि तारे दी सेध दी हुण पछाण करो, जेड़े पासे सतगुरां ने आख्या सी उस पासे नूं चलिए, तारे दी सेध रख के जेकर जावांगे ते जरूर ही किते ना किते सतगुरु सच्चे पातशाह जी दा मिलाप हो जावेगा, क्योंकि स्वयं सतगुरां ने तारे दी सेध दी सानूं गल आखी सी। मान सिंह तब चलते उचारे, ए मग पहुंचे माछी वारे। तारे दी सेध नूं तारण करके जदों उन्हां ने रस्ते ते चलना शुरू कीता ते कवि संतोख सिंह जी लिखदे ने कि रस्ते ते चलदे जा रहे ने उस वेले जिहड़ा मान सिंह सी उन्हें आख्या कि भाई सिंघो ए जिहड़ा रस्ता है जिस रस्ते तों असीं लंघ रहे हां कहिंदा कि माछी वाले नूं जांदा। तारे सेध निहारत चलो, पुर लग खोजत गुर संग मिलो। ਮਾਨ ਸਿੰਘ ਕਹਿੰਦਾ ਹੈ ਕਿ ਜੇਕਰ ਤਾਰੇ ਦੀ ਸੇਧ ਇਸੇ ਪਾਸੇ ਨੂੰ ਲੱਗਦੀ ਹੈ, ਜਿਹੜਾ ਰਸਤਾ ਮਾਛੀਵਾੜੇ ਦੇ ਵੱਲ ਜਾਂਦਾ ਹੈ ਤੇ ਜਰੂਰ ਸਤਿਗੁਰੂ ਜੀ ਮਾਛੀਵਾੜੇ ਦੇ ਵੱਲ ਹੀ ਗਏ ਹੋਣਗੇ। ਇਸ ਕਰਕੇ ਸਾਨੂੰ ਤਾਰੇ ਦੀ ਸੇਧ ਨੂੰ ਰੱਖ ਕੇ ਇਧਰ ਨੂੰ ਹੀ ਜਾਣਾ ਠੀਕ ਹੋਵੇਗਾ। ਇਸ ਤੋਂ ਇਲਾਵਾ ਕਹਿੰਦਾ ਕਿ ਰਸਤੇ ਦੇ ਵਿੱਚ ਜਿਹੜੀ ਵੀ ਜਗ੍ਹਾ ਆਵੇ ਉਥੋਂ ਵੀ ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਲੱਭਣਾ ਚਾਹੀਦਾ। ਧਰਮ ਸਿੰਘ ਬੋਲਿਓ ਮਤ ਤੀਰ, ਖੋਜਤ ਗਮਨੋ ਇਤਿ ਉਤ ਤੀਰ। ਫਿਰ ਧਰਮ ਸਿੰਘ ਬੋਲਿਆ, ਕਹਿੰਦਾ ਹੈ ਤੀਰਜ ਵਾਲਾ ਕਿ ਸਾਨੂੰ ਆਸੇ ਪਾਸੇ ਵੀ ਜਿਹੜੇ ਰਾਹ ਦੇ ਰਾਹੀਂ ਲੰਘ ਰਹੇ ਹਾਂ ਇੱਥੇ ਵੀ ਸਤਿਗੁਰਾਂ ਨੂੰ ਖੋਜਣਾ ਚਾਹੀਦਾ ਹੈ। ਹੋ ਸਕਦਾ ਹੈ ਕਿ ਕਿਤੇ ਸਤਿਗੁਰੂ ਜੀ ਰਾਹ ਦੇ ਵਿੱਚ ਹੀ ਰੁਕੇ ਹੋਣ।
ਨਿਰਪੈ ਵੀਰ ਤੀਨੋ ਤਵ ਚਾਲੇ, ਮਾਰਗ ਇਤਿ ਉਤ ਫਿਰਤ ਸੰਭਾਲੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤਿੰਨੇ ਹੀ ਸਤਿਗੁਰਾਂ ਦੇ ਸਿੰਘ ਜਿਹੜੇ ਬੜੇ ਨਿਡਰ ਨੇ, ਉਹ ਭੈ ਨੂੰ ਦੂਰ ਕਰਕੇ ਚਲਦੇ ਜਾ ਰਹੇ ਨੇ ਮਾਛੀਵਾੜੇ ਦੇ ਵੱਲ, ਪਰ ਰਸਤੇ ਦੇ ਵਿੱਚ ਇਧਰ ਉਧਰ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੰਭਾਲ ਕਰਦੇ ਨੇ, ਭਾਵ ਕੇ ਲੱਭਣ ਦਾ ਯਤਨ ਕਰਦੇ ਨੇ।
ਖੋਜਤ ਸ੍ਰੀ ਸਤਿਗੁਰ ਕੋ ਜਾਤ, ਇਸ ਬਿਦ ਬਿਤੀ ਸਕਲ ਹੀ ਰਾਤ।
ਕਵੀ ਜੀ ਲਿਖਦੇ ਨੇ ਕਿ ਲੱਭਦਿਆਂ ਲੱਭਦਿਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇਹ ਚਲਦੇ ਜਾ ਰਹੇ ਨੇ। ਕਵੀ ਜੀ ਲਿਖਦੇ ਨੇ ਕਿ ਸਾਰੀ ਰਾਤ ਇਸੇ ਤਰੀਕੇ ਦੇ ਨਾਲ ਬਤੀਤ ਹੋ ਗਏ।
ਜਬੈ ਸਮਾਂ ਅਰਣੋ ਦੈ ਹੋਇਓ, ਚੰਦ ਪ੍ਰਕਾਸ਼ ਮੰਦ ਕੋ ਜੋਇਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸੂਰਜ ਦੇ ਚੜਾਅ ਦਾ ਸਮਾਂ ਹੋਇਆ, ਉਸ ਵੇਲੇ ਜਿਹੜਾ ਕਿ ਆਕਾਸ਼ ਦੇ ਵਿੱਚ ਚੰਦਰਮਾ ਪ੍ਰਕਾਸ਼ਮਾਨ ਸੀ, ਉਹਦਾ ਪ੍ਰਕਾਸ਼ ਵੀ ਮੱਧਮ ਪੈ ਗਿਆ।
ਪੂਰਬ ਦਿਸ਼ ਮੁਖ ਲਾਲ ਦਿਖਾਇਓ, ਜਣ ਤੁਰ ਕਣ ਕੋ ਚਹਿਤ ਖਪਾਇਓ।
ਰਾਤ ਦੀ ਸਮਾਪਤੀ ਹੋ ਗਈ ਹੈ, ਪੂਰਬ ਦੀ ਦਿਸ਼ਾ ਦੇ ਵੱਲ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੂਰਜ ਦੀ ਲਾਲੀ ਪਸਰੀ ਹੈ, ਕਿਉਂਕਿ ਪੂਰਬ ਦੇ ਵੱਲੋਂ ਸੂਰਜ ਉਦੈ ਹੁੰਦਾ ਹੈ। ਪੂਰਬ ਦੀ ਦਿਸ਼ਾ ਲਾਲ ਰੰਗ ਦੀ ਹੋ ਗਈ ਹੈ, ਜਣ ਤੁਰਕਣ ਕੋ ਚਹਿਤ ਖਪਾਇਓ। ਕਵੀ ਜੀ ਪ੍ਰਮਾਣ ਦਿੰਦੇ ਨੇ, ਇਸ ਤਰ੍ਹਾਂ ਲੱਗਦਾ ਕਿ ਜਿਵੇਂ ਸੂਰਜ ਦੀ ਲਾਲੀ ਜਿਹੜੀ ਹੈ ਇਹ ਤੁਰਕਾਂ ਦੇ ਤੇਜ ਨੂੰ ਖਪਾਉਣਾ ਚਾਹੁੰਦੀ ਹੈ, ਖਤਮ ਕਰਨਾ ਚਾਹੁੰਦੀ ਹੈ। ਭਾਵ ਕਿ ਰਾਤ ਵਰਗਾ ਤੇਜ ਹੈ ਤੁਰਕਾਂ ਦਾ, ਤੇ ਜਿਹੜਾ ਪ੍ਰਕਾਸ਼ ਹੈ ਸੂਰਜ ਦਾ ਉਹ ਸਤਿਗੁਰਾਂ ਦਾ ਹੈ, ਜਿਹੜਾ ਕਿ ਤੁਰਕਾਂ ਦੇ ਤੇਜ ਨੂੰ ਖਪਾਏਗਾ।
ਤਿਮਰ ਤੋਮ ਪਤਰੋ ਹੋਏ ਗਯੋ, ਕੁਛ ਪ੍ਰਕਾਸ਼ ਆਕਾਸ਼ ਪਾਇਓ।
ਜਿਹੜਾ ਰਾਤ ਦਾ ਹਨੇਰਾ ਸੀ ਉਹ ਪਤਲਾ ਪੈ ਗਿਆ, ਭਾਵ ਕਿ ਰਾਤ ਮੁੱਕਣ ਦੇ ਕਿਨਾਰੇ ਹੈ, ਦੂਜੇ ਪਾਸੇ ਸੂਰਜ ਨਿਕਲ ਰਿਹਾ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਚੰਦ ਮਿੰਟਾਂ ਦੇ ਵਿੱਚ ਹੀ ਆਕਾਸ਼ ਪ੍ਰਕਾਸ਼ ਦੇ ਨਾਲ ਭਰ ਗਿਆ।
ਗਮਨਤ ਦੇਖਤ ਪਹੁੰਚੇ ਤਹਿਮ, ਸੁਪਤ ਜਗਤ ਪਤੀ ਪ੍ਰਭ ਥਿਰ ਜਹਮਾ।
ਰਾਤ ਦੇ ਵੇਲੇ ਤਾਰੇ ਦੀ ਸੇਧ ਦੇ ਨਾਲ ਉਹ ਚਲਦੇ ਚਲਦੇ ਇਥੋਂ ਤੱਕ ਪਹੁੰਚ ਚੁੱਕੇ ਸਨ। ਹੁਣ ਤਾਰਾ ਵੀ ਖਤਮ ਹੋ ਗਿਆ, ਕਿਉਂਕਿ ਰਾਤ ਮੁੱਕ ਗਈ ਹੈ, ਪ੍ਰਕਾਸ਼ ਹੋ ਗਿਆ। ਪਰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਆਖਿਰਕਾਰ ਸਤਿਗੁਰਾਂ ਦੀ ਕਿਰਪਾ ਦੇ ਨਾਲ ਉਥੇ ਪਹੁੰਚ ਚੁੱਕੇ ਨੇ ਜਿੱਥੇ ਲਾਗੇ ਹੀ ਜਗਤ ਦੇ ਮਾਲਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਿਰਾਜਮਾਨ ਸਨ।
ਜ਼ੇਵਰ ਕਿਤਕ ਉਤਾਰਨ ਕਰੇ, ਘਟੀ ਹਰਟ ਕੇ ਸਿਰ ਪਰ ਤਰੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਸਤਿਗੁਰਾਂ ਨੇ ਆਪਣੇ ਸਰੀਰ ਤੋਂ ਗਹਿਣੇ ਲਾ ਕੇ ਜਿਹੜੀ ਟਿੰਡ ਰੱਖੀ ਸੀ ਸਿਰ ਦੇ ਥੱਲੇ, ਉਹਦੇ ਲਾਗੇ ਹੀ ਰੱਖੇ ਸਨ।
ਗੁਲਸ਼ਤਰਾਣ ਅੰਗੁਸ਼ਟ ਮਜਾਰਾ, ਪਹਿਰੇ ਰਾਖਿਓ ਨਹੀਂ ਉਤਾਰਾ।
ਇਸ ਤੋਂ ਇਲਾਵਾ ਜਿਹੜਾ ਗੁਲਸ਼ਤਰਾਣ ਸੀ, ਜਿਹੜਾ ਕਿ ਅੰਗੂਠੇ ਦੇ ਉੱਤੇ ਤੇ ਨਾਲ ਦੀਆਂ ਉਂਗਲਾਂ ਦੇ ਉੱਤੇ ਧਾਰਨ ਕੀਤਾ ਸੀ, ਉਹਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨਹੀਂ ਸੀ ਉਤਾਰਿਆ। ਅੰਗੂਠੇ ਉੱਤੇ ਤੇ ਨਾਲ ਦੀਆਂ ਉਂਗਲਾਂ ਦੇ ਉੱਤੇ ਇੱਕ ਚਮੜੇ ਦਾ ਟੋਪ ਚਾੜਿਆ ਜਾਂਦਾ ਹੈ, ਤਾਂ ਕਿ ਤੀਰ ਚਲਾਉਣ ਦੇ ਵੇਲੇ ਦਿੱਕਤ ਨਾ ਹੋਵੇ, ਕਿਉਂਕਿ ਜੇਕਰ ਬਹੁਤੇ ਜ਼ਿਆਦਾ ਤੀਰ ਚਲਾਏ ਜਾਣ ਤੇ ਜਿਹੜੀਆਂ ਉਂਗਲਾਂ ਨੇ ਉਹਨਾਂ ਦੇ ਵਿੱਚ ਕੱਸੇ ਪੈ ਜਾਂਦੇ ਨੇ, ਉਹਨਾਂ ਦੇ ਵਿੱਚ ਚੀਰੇ ਆ ਜਾਂਦੇ ਨੇ। ਇਸ ਕਰਕੇ ਜਿਹੜਾ ਤੀਰ ਚਲਾਉਣ ਵਾਲਾ ਹੈ ਉਹ ਆਪਣੀਆਂ ਉਂਗਲਾਂ ਦੇ ਉੱਤੇ ਤੇ
ਹੱਥ ਦੇ ਅੰਗੂਠੇ ਦੇ ਉੱਤੇ ਇੱਕ ਚਮੜੇ ਦਾ ਬਣਿਆ ਹੋਇਆ ਟੋਪ ਚਾੜ ਦਿੰਦਾ ਹੈ। ਇਸੇ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਗੁਲਸ਼ ਤਰਾਣ ਨੂੰ ਤਰਾਣ ਕੀਤਾ ਸੀ। ਉਹ ਜਿਹੜਾ ਚਮੜੇ ਦਾ ਬਣਿਆ ਹੁੰਦਾ ਟੋਪ ਹੁੰਦਾ ਹੈ ਉਹਨੂੰ ਕਹਿੰਦੇ ਨੇ ਗੁਲਸ਼ ਤਰਾਣ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹ ਗੁਲਸ਼ ਤਰਾਣ ਆਪਣੇ ਅੰਗੂਠੇ ਦੇ ਉੱਤੋਂ ਤੇ ਉਂਗਲਾਂ ਦੇ ਉੱਤੋਂ ਨਹੀਂ ਸੀ ਲਾਇਆ, ਕਿਉਂਕਿ ਮੈਂ ਕੱਲ ਵੀ ਇਸ ਗੱਲ ਦਾ ਜ਼ਿਕਰ ਕੀਤਾ ਕਿ ਸਤਿਗੁਰਾਂ ਨੇ ਹਥਿਆਰ ਕਿਸੇ ਨੂੰ ਵੀ ਨਹੀਂ ਛੱਡਿਆ, ਹਥਿਆਰਾਂ ਨੂੰ ਧਾਰਨ ਕਰਕੇ ਰੱਖਿਆ ਸੀ। ਇਸੇ ਕਰਕੇ ਸਤਿਗੁਰਾਂ ਨੇ ਗੁਲਸ਼ ਤਰਾਣ ਜਿਹੜਾ ਹੈ ਉਹਨੂੰ ਵੀ ਨਹੀਂ ਸੀ ਲਾਇਆ, ਕਿਉਂਕਿ ਸਤਿਗੁਰੂ ਜੀ ਵਿਚਾਰਦੇ ਸਨ ਕਿ ਜੇਕਰ ਅਚਾਨਕ ਉੱਠ ਕੇ ਲੜਨਾ ਪੈ ਗਿਆ ਤੇ ਕਿਸੇ ਪ੍ਰਕਾਰ ਦੇ ਨਾਲ ਕੋਈ ਦੇਰੀ ਨਾ ਲੱਗੇ। ਹੁਣ ਕਵੀ ਸੰਤੋਖ ਸਿੰਘ ਜੀ ਬਿਆਨ ਕਰ ਰਹੇ ਨੇ ਕਿ ਜਿਹੜਾ ਗੁਲਸ਼ ਤਰਾਣ ਹੈ ਉਹ ਸਤਿਗੁਰਾਂ ਨੇ ਉਤਾਰਿਆ ਨਹੀਂ ਸੀ ਅੰਗੂਠੇ ਦੇ ਉੱਤੇ, ਤੇ ਸਤਿਗੁਰਾਂ ਦੇ ਸੱਜੇ ਹੱਥ ਦੀਆਂ ਉਂਗਲਾਂ ਦੇ ਉੱਤੇ ਉਹ ਚੜਿਆ ਹੋਇਆ ਸੀ। ਮੋਲ ਹਜ਼ਾਰ ਇਕਾਦਸ਼ ਤਾਹੂ ਰਾਖੈ ਬੜ ਤਨ ਕਰ ਕਰ ਮਾਹੂ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ 11,000 ਮੁੱਲ ਦਾ ਉਹ ਗੁਲਸ਼ ਤਰਾਣ ਸੀ ਜਿਹੜਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰੱਖਿਆ ਸੀ। ਇਸ ਤੋਂ ਇਲਾਵਾ ਜਿਹੜਾ ਤਨਸ਼ ਹੈ ਉਹ ਵੀ ਸਤਿਗੁਰਾਂ ਨੇ ਆਪਣੇ ਹੱਥ ਦੇ ਵਿੱਚੋਂ ਨਹੀਂ ਸੀ ਛੱਡਿਆ, ਪਰ ਵਿਰਾਜੇ ਹੋਏ ਸਨ। ਸਮੇ ਪਣਚੇ ਚਣ ਕੋ ਜੋ ਰੱਛਕ ਬਣ ਅੰਗੁਸ਼ਟ ਸੋ। ਭਾਵ ਕੇ ਚਿੱਲੇ ਨੂੰ ਖਿੱਚਣ ਦੇ ਨਾਲ ਜਦੋਂ ਤੀਰ ਚਲਾਇਆ ਜਾਂਦਾ ਉਸ ਵੇਲੇ ਇਹ ਗੁਲਸ਼ ਤਰਾਣ ਰੱਖਿਆ ਕਰਦਾ ਅੰਗੂਠੇ ਦੀ ਤੇ ਉਂਗਲਾਂ ਦੀ। ਇਸ ਕਰਕੇ ਸਤਿਗੁਰਾਂ ਨੇ ਉਸ ਗੁਲਸ਼ ਤਰਾਣ ਨੂੰ ਧਾਰਨ ਕੀਤਾ ਸੀ। ਸਰ ਛੋਰਨਤਾ ਤੂਰਨਤਾ ਕਾਰਨ ਯਾਂ ਤੇ ਗੁਰ ਨਹੀਂ ਕੀਨ ਉਤਾਰਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤਾਂ ਕਿ ਛੇਤੀ ਦੇ ਨਾਲ ਤੀਰਾਂ ਨੂੰ ਚਲਾਇਆ ਜਾ ਸਕੇ, ਇਸ ਕਰਕੇ ਸਤਿਗੁਰਾਂ ਨੇ ਉਸ ਗੁਲਸ਼ ਤਰਾਣ ਨੂੰ ਬਿਲਕੁਲ ਵੀ ਨਹੀਂ ਸੀ ਉਤਾਰਿਆ। ਸਦਾ ਤਿਆਰ ਬਰ ਤਿਆਰ ਹਾਲਤ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਿੰਦੇ ਸਨ। ਯੁੱਤ ਗੁਲਸ਼ ਤਰਾਣ ਹੁਤੋ ਜੋ ਹਾਥ ਸੁਪਤ ਪਰੇ ਸਿਰ ਪਰ ਧਰ ਨਾਥ। ਜਿਹੜਾ ਸਤਿਗੁਰਾਂ ਦਾ ਸੱਜਾ ਹੱਥ ਸੀ ਜਿਹਦੇ ਉੱਤੇ ਗੁਲਸ਼ ਤਰਾਣ ਧਾਰਨ ਕੀਤਾ ਹੋਇਆ ਸੀ ਉਸ ਹੱਥ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਮੱਥੇ ਦੇ ਉੱਤੇ ਟਿਕਾਇਆ ਹੋਇਆ ਸੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਿਰਾਜਮਾਨ ਸਨ। ਗੁਲਸ਼ ਤਰਾਣ ਵਿੱਚ ਹੀਰਾ ਜਰਿਓ ਤੇ ਪ੍ਰਕਾਸ਼ ਅਰੁਣੋਦੈ ਪਰਿਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਉਸ ਗੁਲਸ਼ ਤਰਾਣ ਦੇ ਵਿੱਚ ਇੱਕ ਕੀਮਤੀ ਹੀਰਾ ਜੜਿਆ ਹੋਇਆ ਸੀ। ਉਸ ਕੀਮਤੀ ਹੀਰੇ ਦੇ ਉੱਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੂਰਜ ਦਾ ਜਦੋਂ ਪ੍ਰਕਾਸ਼ ਪਿਆ ਚਮਕਤ ਪਾਇਓ ਸਹਿਤ ਬਹੁ ਲਾਲੀ ਦੇ ਦਿਖਾਲੀ ਦੂਰ ਵਿਸਾਲੀ। ਹੀਰੇ ਦੇ ਉੱਤੇ ਜਦੋਂ ਸੂਰਜ ਦੀਆਂ ਕਿਰਨਾਂ ਪਈਆਂ ਤੇ ਕਵੀ ਜੀ ਲਿਖਦੇ ਨੇ ਕਿ ਲਾਲੀ ਦੇ ਸਮੇਤ ਉਹ ਹੀਰਾ ਬਹੁਤ ਹੀ ਜ਼ਿਆਦਾ ਚਮਕਿਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਰ ਦੂਰ ਤੱਕ ਉਸ ਹੀਰੇ ਦੀ ਚਮਕ ਪਹੁੰਚੀ।
ਧਰਮ ਸਿੰਘ ਮਗ ਚਲਤ ਬਿਲੋਕੇ ਦਇਆ ਸਿੰਘ ਕੋ ਕਹਿ ਕਰ ਰੋਕੇ।
ਧਰਮ ਸਿੰਘ ਦੀ ਅਚਾਨਕ ਨਜ਼ਰ ਉਸ ਚਮਕ ਦੇ ਉੱਤੇ ਗਈ ਹੈ। ਉਹਨੇ ਦਇਆ ਸਿੰਘ ਨੂੰ ਚਲਦਿਆਂ ਰੋਕਿਆ ਤੇ ਧਰਮ ਸਿੰਘ ਇਸ ਤਰ੍ਹਾਂ ਕਹਿੰਦਾ
ਕਹਿੰਦਾ ਇਹ ਸਤਿਗੁਰ ਕੋ ਭੂਖਣ ਕੋਈ ਲਾਲੀ ਲਗੇ ਦਮਕ ਬਹੁ ਹੋਈ।
ਦਇਆ ਸਿੰਘ ਨੂੰ ਧਰਮ ਸਿੰਘ ਜੀ ਕਹਿੰਦੇ ਨੇ ਕਿ ਉਹ ਦੇਖੋ ਉਸ ਜਗ੍ਹਾ ਦੇ ਉੱਤੋਂ ਬੜੀ ਚਮਕ ਪੈ ਰਹੀ ਹੈ, ਲੱਗਦਾ ਹੈ ਕਿ ਕਿਸੇ ਗਹਿਣੇ ਦੀ ਚਮਕ ਹੋਵੇਗੀ, ਮੈਨੂੰ ਲੱਗਦਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਥੇ ਹੀ ਹੋਣਗੇ, ਉਹਨਾਂ ਦੇ ਕਿਸੇ ਗਹਿਣੇ ਦੀ ਜਿਹੜੀ ਚਮਕ ਹੈ ਉਹ ਲਾਲੀ ਦੇ ਰੂਪ ਦੇ ਵਿੱਚ ਬੜੀ ਦਮਕਾਂ ਮਾਰ ਰਹੀ ਹੈ, ਉੱਥੋਂ ਇਸ ਤਰ੍ਹਾਂ ਦੀ ਚਮਕ ਮੈਂ ਦੇਖੀ।
ਵਾਹਿਗੁਰੂ ਮੁਖ ਉਚਰਤ ਚਲੋ ਦੇਖੋ ਨਿਕਟ ਹੋਏ ਪ੍ਰਭ ਮਿਲੋ।
ਧਰਮ ਸਿੰਘ ਨੇ ਆਖਿਆ ਕਿ ਚੁਖਰੇ ਨਾਮ ਦਾ ਜਾਪ ਕਰੋ ਤੇ ਉਸ ਪਾਸੇ ਨੂੰ ਚੱਲੋ ਜਿੱਧਰੋਂ ਚਮਕ ਆ ਰਹੀ ਹੈ, ਹੋ ਸਕਦਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਥੇ ਹੋਣ ਤੇ ਸਾਡਾ ਸਤਿਗੁਰਾਂ ਦੇ ਨਾਲ ਮਿਲਾਪ ਹੋ ਜਾਵੇ।
ਮਾਨ ਸਿੰਘ ਤਬ ਗਇਓ ਨਜੀਕੇ ਦੇਖੇ ਕਹਾਂ ਪਰੇ ਪ੍ਰਿਯੇ ਜੀ ਕੇ।
ਇਨ੍ਹਾਂ ਨੇ ਜਿਹੜਾ ਸੰਕੇਤ ਸੋਚਿਆ ਸੀ ਉਹ ਵਾਕਿਆ ਹੀ ਸਹੀ ਸਾਬਤ ਹੋਇਆ ਹੈ। ਮਾਨ ਸਿੰਘ ਕਾਲੀ ਦੇ ਨਾਲ ਉੱਥੇ ਲਾਗੇ ਪਹੁੰਚਿਆ ਹੈ, ਕੀ ਦੇਖਦਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਿਰਾਜਮਾਨ ਨੇ ਪਰੇ ਪ੍ਰਿਯ ਜੀ ਕੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੇਖਦਾ ਕੀ ਹੈ ਕਿ ਜੀਆਂ ਦੇ ਪਿਆਰੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵਾਕਿਆ ਹੀ ਉਸ ਜਗ੍ਹਾ ਦੇ ਉੱਤੇ ਵਿਰਾਜਮਾਨ ਨੇ, ਸੁੱਤੇ ਹੋਏ ਨੇ। ਹੋਤੇ ਉਨੀ ਦੇ ਸ਼ਰਮ ਕੋ ਪਾਏ, ਤਨ ਸੁਧ ਬਿਨ ਤਰ ਪਰ ਸੁਪਤਾਏ। ਕਵੀ ਜੀ ਲਿਖਦੇ ਨੇ ਕਿ ਉਹ ਨੀਂਦਰਾ ਬੜਾ ਸੀ, ਥਕਾਵਟ ਬੜੀ ਹੋਈ ਹੋਈ ਸੀ, ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਲਾਗੇ ਵੀ ਭਾਵੇਂ ਪਹੁੰਚ ਗਏ ਨੇ, ਪਰ ਤਾਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਜਾਗ ਨਹੀਂ ਆਈ, ਧਰਤੀ ਦੇ ਉੱਤੇ ਉਹ ਅਜੇ ਵੀ ਵਿਰਾਜੇ ਹੋਏ ਨੇ। ਦੋਨੋ ਆਪਣੇ ਨਿਕਟ ਹਕਾਰੇ, ਸੁਪਤ ਸੇਜ ਬਿਨ ਗੁਰੂ ਨਿਹਾਰੇ। ਪਹਿਲਾਂ ਮਾਨ ਸਿੰਘ ਸਤਿਗੁਰਾਂ ਦੇ ਲਾਗੇ ਗਿਆ ਹੈ, ਫਿਰ ਧਰਮ ਸਿੰਘ ਨੂੰ ਤੇ ਦਇਆ ਸਿੰਘ ਨੂੰ ਵੀ ਮਾਨ ਸਿੰਘ ਨੇ ਆਪਣੇ ਕੋਲ ਬੁਲਾਇਆ ਹੈ। ਇਸ ਤਰ੍ਹਾਂ ਤਿੰਨੇ ਹੀ ਸਤਿਗੁਰਾਂ ਦੇ ਲਾਗੇ ਪਹੁੰਚ ਗਏ ਨੇ। ਸੁਪਤ ਸੇਜ ਬਿਨ ਗੁਰੂ ਨਿਹਾਰੇ, ਭਾਵ ਕੇ ਸੇਜਾਂ ਤੋਂ ਬਗੈਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਧਰਤੀ ਦੇ ਉੱਤੇ ਹੀ ਵਿਰਾਜਮਾਨ ਨੇ। ਇਸ ਕੌਤਕ ਨੂੰ ਤਿੰਨਾਂ ਨੇ ਸਤਿਗੁਰਾਂ ਦੇ ਲਾਗੇ ਜਾ ਕੇ ਦੇਖਿਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰ੍ਹਾਂ ਬਿਆਨ ਕਰਦੇ ਨੇ। ਬਾਂ ਰੱਖ ਸਰਾਣੇ ਪੈ ਗਏ ਲੰਮੇ, ਥੱਕੇ ਹੋਇਆਂ ਨੂੰ ਨੀਂਦ ਸੀ ਆਈ ਬਹੁਤੀ। ਉਧਰ ਸਿੰਘ ਤਿੰਨੇ ਪਾਉਂਦੇ ਆ ਗਏ, ਚਿੰਤਾ ਚਿੱਤ ਦੇ ਵਿੱਚ ਸਮਾਈ ਬਹੁਤੀ। ਗੁਲਸ਼ ਤਰਾਣ ਦਾ ਹੀਰਾ ਸੀ ਚਮਕ ਰਿਹਾ, ਵੇਖ ਮਾਨ ਸਿੰਘ ਖੁਸ਼ੀ ਮਨਾਈ ਬਹੁਤੀ। ਤਿੰਨੇ ਪਾਸ ਜਾ ਖਲੇ ਕਰਤਾਰ ਸਿੰਘਾ, ਉਹ ਵੀ ਥੱਕੇ ਤਕਲੀਫ ਉਠਾਈ ਬਹੁਤੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਗੁਲਸ਼ਤਰਾਣ ਦੇ ਹੀਰੇ ਦੇ ਚਮਕ ਦੀ ਰਾਹੀਂ ਇਹ ਤਿੰਨੇ ਦੇ ਤਿੰਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਲਾਗੇ ਪਹੁੰਚ ਗਏ ਨੇ, ਉਹ ਸੰਕੇਤ ਨੂੰ ਧਾਰਨ ਕਰਦੇ ਤਿੰਨੇ ਲਾਗੇ ਪਹੁੰਚ ਗਏ ਨੇ। ਪਰ ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੀ ਜਾਗ ਨਾ ਖੁੱਲੀ। ਤੀਨੋ ਪਦ ਪੰਕਜ ਕਰ ਨਮੋ, ਹੇਤ ਜਗਾਵਣ ਕੇ ਤਿਹੇ ਸਮੋ। ਕਵੀ ਜੀ ਲਿਖਦੇ ਨੇ ਕਿ ਤਿੰਨਾਂ ਨੇ ਜਾ ਕੇ ਨਮਸਕਾਰ ਕੀਤੀ ਹੈ ਤੇ ਫਿਰ ਹੁਣ ਚਾਹੁੰਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਜਗਾਉਣਾ। ਕਰ ਮਸਲਤ ਕੋ ਚਹਿ ਜਗਾਇਓ, ਧਰਮ ਸਿੰਘ ਤਬ ਹੱਥ ਚਲਾਇਓ। ਤਿੰਨਾਂ ਨੇ ਵਿਚਾਰ ਕੀਤੀ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਉਠਾ ਦਈਏ। ਇੱਕ ਨੇ ਆਖਿਆ ਕਿ ਨਹੀਂ, ਸੱਚੇ ਪਾਤਸ਼ਾਹ ਜੀ ਨੂੰ ਬਿਰਾਜਿਆਂ ਹੋਇਆਂ ਨੂੰ ਉਠਾਉਣਾ ਨਹੀਂ ਚਾਹੀਦਾ, ਇਹ ਗਲਤੀ ਹੋਵੇਗੀ। ਫਿਰ ਸਲਾਹ ਕੀਤੀ ਹੈ ਕਿ ਵੈਰੀ ਤੇ ਪਿੱਛੇ ਲੱਗੇ ਹੋਏ ਨੇ, ਜੇਕਰ ਇਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਨਾ ਜਗਾਇਆ ਜਾਵੇਗਾ, ਹੋ ਸਕਦਾ ਕਿ ਵੈਰੀ ਇੱਥੇ ਪਹੁੰਚ ਜਾਣ ਤੇ ਫਿਰ ਬਹੁਤ ਜ਼ਿਆਦਾ ਵੱਡੀ ਔਕੜ ਦਾ ਸਾਹਮਣਾ ਕਰਨਾ ਪਵੇਗਾ। ਇਸ ਕਰਕੇ ਵਿਚਾਰ ਤੋਂ ਬਾਅਦ ਉਨ੍ਹਾਂ ਨੇ ਸਤਿਗੁਰਾਂ ਨੂੰ ਜਗਾਉਣਾ ਹੀ ਠੀਕ ਸਮਝਿਆ। ਉਸ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਧਰਮ ਸਿੰਘ ਤਬ ਹੱਥ ਚਲਾਇਓ। ਜਿਹੜਾ ਧਰਮ ਸਿੰਘ ਸੀ ਉਹਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨੂੰ ਆਪਣੇ ਹੱਥਾਂ ਦਾ ਸਪਰਸ਼ ਦਿੱਤਾ। ਪਾਦ ਅਰਬਿੰਦਨ ਬੈਠ ਕਰ ਗਏ, ਸਣੇ ਸਣੇ ਮਸਲਤ ਮ੍ਰਿਦ ਆਹੇ। ਧਰਮ ਸਿੰਘ ਨੇ ਹੌਲੀ ਹੌਲੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨੂੰ ਆਪਣੇ ਹੱਥਾਂ ਦੇ ਵਿੱਚ ਫੜਿਆ ਤੇ ਹੌਲੀ ਹੌਲੀ ਬੜੀ ਕੋਮਲਤਾ ਦੇ ਨਾਲ ਸਤਿਗੁਰਾਂ ਦੇ ਚਰਨਾਂ ਨੂੰ ਮਲਣ ਲੱਗਾ। ਤਨਖ ਹੱਥ ਮੈਂ ਧਰੇ ਖਤੰਗ, ਕਮਰ ਕਸਾ ਤਿਮ ਹੀ ਸਭ ਅੰਗ। ਸਤਿਗੁਰਾਂ ਨੇ ਆਪਣੇ ਹੱਥ ਦੇ ਵਿੱਚ ਤਨਖ ਵੀ ਫੜਿਆ ਹੋਇਆ ਸੀ, ਇਸ ਤੋਂ ਇਲਾਵਾ ਤੀਰ ਵੀ ਪੱਥੇ ਦੇ ਵਿੱਚ ਭਰਪੂਰ ਸਨ, ਕਮਰ ਕਸਾ ਵੀ ਹਥਿਆਰਾਂ ਦੇ ਸਮੇਤ ਸਤਿਗੁਰਾਂ ਨੇ ਉਸੇ ਤਰ੍ਹਾਂ ਲਾਇਆ ਹੋਇਆ ਸੀ। ਕਿਤਕ ਬਾਰ ਮਸਲੇ ਜਬ ਚਰਨ, ਤਨ ਸੁਧ ਭਾਈ ਨੀਂਦ ਕਰ ਹਰਨਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਥੋੜੀ ਦੇਰ ਇਸੇ ਤਰੀਕੇ ਦੇ ਨਾਲ ਚਰਨਾਂ ਨੂੰ ਮਿਲਿਆ ਤੇ ਥੋੜੀ ਦੇਰ ਤੋਂ ਬਾਅਦ ਇਕਦਮ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਨੀਂਦ ਟੁੱਟ ਗਈ, ਭਾਵ ਕੇ ਜਾਗ ਪੈ। ਕਮਲ ਬਿਲੋਚਣ ਵਿਕਸੇ ਤੂਰਨ, ਤਨਖ ਸੰਭਾਰ ਉੱਠੇ ਗੁਰ ਪੂਰਨ। ਸਤਿਗੁਰਾਂ ਦੇ ਕਮਲ ਵਰਗੇ ਨੇਤਰ ਛੇਤੀ ਦੇ ਨਾਲ ਝੱਟ ਹੀ ਜਦੋਂ ਖੁੱਲੇ ਤੇ ਛੇਤੀ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਧਨਕ ਨੂੰ ਸਾਂਭਿਆ। ਜਬ ਸੰਗੀ ਸਿੱਖ ਪਾਸ ਨਿਹਾਰੇ, ਆਏ ਸੋ ਪਹੁੰਚੇ ਹਾਂ ਉਚਾਰੇ। ਜਦੋਂ ਹੀ ਸਤਿਗੁਰਾਂ ਦੀ ਜਾਗ ਖੁੱਲੀ ਤੇ ਛੇਤੀ ਦੇ ਨਾਲ ਸਤਿਗੁਰਾਂ ਨੇ ਤਨਿਸ਼ ਨੂੰ ਸਾਂਭਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਵਿਚਾਰਦੇ ਸਨ ਕੋਈ ਵੈਰੀ ਆ ਗਿਆ, ਪਰ ਜਦੋਂ ਤਨਿਸ਼ ਨੂੰ ਸਾਂਭਿਆ ਤੇ ਕੀ ਦੇਖਦੇ ਨੇ ਕਿ ਸਤਿਗੁਰਾਂ ਦੇ ਤਿੰਨੇ ਨਾਲ ਦੇ ਜਿਹੜੇ ਸਾਥੀ ਨੇ ਉਹੀ ਸਾਹਮਣੇ ਖੜੇ ਨੇ। ਉਸ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਬਚਨ ਕੀਤਾ, ਆਏ ਸੋ ਪਹੁੰਚੇ ਹਾਂ ਉਚਾਰੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ, ਮੈਂ ਤੇ ਸਮਝਿਆ ਕਿ ਕੋਈ ਵੈਰੀ ਹੈ ਕਿ ਤੁਸੀਂ ਆ ਪਹੁੰਚੇ ਹੋ। ਦਇਆ ਸਿੰਘ ਕਰ ਜੋਰ ਬਖਾਨੀ, ਸ੍ਰੀ ਗੁਰ ਮਹਾਰਾਜ ਬਲ ਖਾਨੀ। ਹੱਥ ਜੋੜ ਕੇ ਭਾਈ ਦਇਆ ਸਿੰਘ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਕਹਿੰਦਾ, ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਹੇ ਮਹਾਰਾਜ ਜੀ, ਹੇ ਬਲ ਦੇ ਖਾਨ, ਇਹਾਂ ਆਏ ਕਿਮ ਪੇ ਨਿਸਚਿੰਤ, ਪੇਖੋ ਪਾਇਓ ਅਵ ਨਿਸ ਕੋ ਅੰਤ। ਦਇਆ ਸਿੰਘ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ, ਤੁਹਾਡੀ ਰਹਿਮਤ ਦੇ ਨਾਲ, ਤੁਹਾਡੀ ਕਿਰਪਾ ਦੇ ਨਾਲ ਤੁਹਾਡੇ ਨਾਲ ਸਾਡਾ ਮਿਲਾਪ ਹੋ ਗਿਆ, ਪਰ ਸੱਚੇ ਪਾਤਸ਼ਾਹ ਜੀ, ਤੁਸੀਂ ਇੱਥੇ ਆਣ ਕੇ ਕਿਸ ਤਰੀਕੇ ਦੇ ਨਾਲ ਨਿਸ਼ਚਿੰਤ ਹੋ ਕੇ ਵਿਰਾਜੇ ਹੋਏ ਹੋ? ਸੱਚੇ ਪਾਤਸ਼ਾਹ ਜੀ, ਦੇਖੋ ਰਾਤ ਦਾ ਅੰਤ ਹੋ ਗਿਆ, ਸੂਰੀ ਦਾ ਚੜਾਅ ਹੋ ਗਿਆ, ਪਰ ਅਜੇ ਵੀ ਤੁਸੀਂ ਨਿਸ਼ਚਿੰਤਾ ਨੂੰ ਧਾਰਨ ਕਰਕੇ ਵਿਰਾਜੇ ਸੀ। ਸੂਰਜ ਉਦੈ ਹੋਏ ਲਓ ਸਾਰੇ, ਲਸ਼ਕਰ ਪਸਰੈ ਜਿਤ ਕਿਤ ਪਾਰੇ। ਰਾਤ ਦੇ ਵੇਲੇ ਸੱਚੇ ਪਾਤਸ਼ਾਹ ਜੀ, ਤੁਸੀਂ ਲੱਭ ਨਹੀਂ ਸਕੇ, ਨਾ ਹੀ ਵੈਰੀਆਂ ਦੀ ਨਜ਼ਰੀ ਅਸੀਂ ਪਏ ਹਾਂ, ਪਰ ਸੱਚੇ ਪਾਤਸ਼ਾਹ ਜੀ, ਹੁਣ ਤੇ ਦਿਨ ਦਾ ਚੜਾਅ ਹੋ ਗਿਆ, ਹੁਣ ਤੱਕ ਜਿਹੜਾ ਵੈਰੀਆਂ ਦਾ ਲਸ਼ਕਰ ਹੈ ਉਹ ਜਗ੍ਹਾ ਜਗ੍ਹਾ ਦੇ ਉੱਤੇ ਪਸਰ ਗਿਆ ਹੋਵੇਗਾ। ਸੱਚੇ ਪਾਤਸ਼ਾਹ ਜੀ, ਇਸ ਪਾਸੇ ਵੀ ਵੈਰੀਆਂ ਦਾ ਲਸ਼ਕਰ ਜ਼ਰੂਰ ਆਏਗਾ। ਕੌਣ ਭਰੋਸਾ ਕਰ ਪਰ ਰਹੇ, ਨਹੀਂ ਗੜ ਸੈਣਾ ਥਿਰਤਾ ਲਹੇ। ਸੱਚੇ ਪਾਤਸ਼ਾਹ ਜੀ, ਨਾ ਸਾਡੇ ਕੋਲ ਕਿਲਾ ਹੈ, ਨਾ ਹੀ ਕੋਈ ਸੈਨਾ ਦਾ ਵੱਡਾ ਆਸਰਾ ਹੈ। ਸੱਚੇ ਪਾਤਸ਼ਾਹ ਜੀ, ਕਾਹਦੇ ਭਰੋਸੇ ਦੇ ਉੱਤੇ ਤੁਸੀਂ ਇਸ ਜਗ੍ਹਾ ਦੇ ਉੱਤੇ ਟਿਕੇ ਹੋਏ ਹੋ? ਕਰੋ ਉਪਾਏ ਜਥਾ ਬਣ ਆਵੇ, ਨਤਰ ਪ੍ਰਕਾਸ਼ ਪਾਏ ਰਿਪ ਤਾਵੇ। ਦਇਆ ਸਿੰਘ ਨੇ ਆਖਿਆ ਕਿ ਸੱਚੇ ਪਾਤਸ਼ਾਹ ਜੀ, ਕੋਈ ਨਾ ਕੋਈ ਉਪਾਅ ਕਰੋ, ਕੋਈ ਨਾ ਕੋਈ ਯਤਨ ਸੋਚੋ, ਤਾਂ ਕਿ ਇਸ ਤਰੀਕੇ ਦੇ ਨਾਲ ਅਸੀਂ ਵੈਰੀਆਂ ਤੋਂ ਬਚ ਜਾਈਏ, ਨਹੀਂ ਤੇ ਸੱਚੇ ਪਾਤਸ਼ਾਹ ਜੀ, ਪ੍ਰਕਾਸ਼ ਜਿਵੇਂ ਜਿਵੇਂ ਫੈਲੇਗਾ, ਤਿਵੇਂ ਤਿਵੇਂ ਵੈਰੀ ਦੀ ਸੈਨਾ ਵੀ ਫੈਲੇਗੀ। ਫੇਰ ਨ ਬਣੇ ਹੋਏ ਲਾਚਾਰੀ, ਏਕ ਰਹਿ ਮਰ ਬੇ ਕਿਆ ਮਾਰੀ। ਸੱਚੇ ਪਾਤਸ਼ਾਹ ਜੀ, ਜੇਕਰ ਵੈਰੀ ਦੀ ਫੌਜ ਨੇ ਘੇਰਾ ਪਾ ਲਿਆ, ਫਿਰ ਲਾਚਾਰ ਹੋ ਜਾਵਾਂਗੇ, ਕੋਈ ਵੀ ਕਾਰਜ ਸੌਰ ਨਹੀਂ ਸਕੇਗਾ। ਏਕ ਰਹਿ ਮਰ ਗਏ ਕਿਆ ਮਾਰੇ, ਕਹਿਣ ਤੋਂ ਪਾਵੇ ਹੈ ਇੱਕੋ ਗੱਲ ਬਾਕੀ ਰਹਿ ਗਈ ਹੈ, ਮਰਨਾ ਜਾਂ ਮਾਰਨਾ। ਸੁਣ ਕਰ ਭਿਖੀ ਭਈ ਪੁੰਨ ਸਾਰੀ, ਨਿਜ ਸਿੰਘਣ ਕੇ ਸੰਗ ਉਚਾਰੀ। ਜਦੋਂ ਦਇਆ ਸਿੰਘ ਨੇ ਇਸ ਤਰ੍ਹਾਂ ਦੀਆਂ ਬੇਨਤੀਆਂ ਕੀਤੀਆਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੇਖਿਆ ਕਿ ਵਾਕਿਆ ਹੀ ਕਾਫੀ ਦਿਨ ਚੜ ਕੇ ਆ ਗਿਆ, ਨਿਜ ਸਿੰਘਣ ਕੇ ਸੰਗ ਉਚਾਰੀ, ਆਪਣੇ ਸਿੰਘਾਂ ਦੇ ਨਾਲ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਬਚਨ ਕੀਤਾ, ਆਵੇ ਉਪਾਏ ਨਹੀਂ ਕੋ ਬਣ ਆਵੇ, ਚਰਨ ਫਾਲ ਸੇ ਚਲਿਓ ਨਾ ਜਾਵੇ। ਸਤਿਗੁਰੂ ਗੋਬਿੰਦ ਸਿੰਘ ਜੀ ਭਾਈ ਦਇਆ ਸਿੰਘ ਨੂੰ ਕਹਿੰਦੇ ਨੇ ਕਿ ਦਇਆ ਸਿੰਘਾ, ਹੁਣ ਕੋਈ ਵੀ ਯਤਨ ਕੀਤਾ ਨਹੀਂ ਜਾ ਸਕਦਾ, ਚਰਨ ਫਾਲ ਸੇ ਚਲੇ ਹੋ ਨਾ ਜਾਵੇ। ਦੇਖ ਮੇਰੇ ਪੈਰਾਂ ਦੇ ਉੱਤੇ ਵੱਡੇ ਵੱਡੇ ਫਲੂਹੇ ਹੋ ਗਏ ਨੇ, ਛਾਲੇ ਹੋ ਗਏ ਨੇ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਮੈਂ ਤੇ ਇੱਕ ਕਦਮ ਵੀ ਚੱਲ ਨਹੀਂ ਸਕਦਾ, ਹੁਣ ਮੈਂ ਕੀ ਕਰਾਂ। ਬਾਗ ਬਿਲੋ ਕੋ ਸਨ ਮੁਖ ਜੋਈ, ਇਸ ਮੈਂ ਚਲੋ ਰਹੋ ਥਿਰ ਹੋਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਮੈਂ ਜਿਆਦਾ ਦੇਰ ਚੱਲ ਨਹੀਂ ਸਕਦਾ, ਮੇਰੇ ਪੈਰਾਂ ਦੇ ਵਿੱਚ ਛਾਲੇ ਹੋ ਚੁੱਕੇ ਨੇ। ਸਤਿਗੁਰੂ ਜੀ ਕਹਿੰਦੇ ਨੇ ਕਿ ਉਹ ਦੇਖੋ, ਸਾਹਮਣੇ ਹੀ ਲਾਗੇ ਬਾਗ ਹੈ, ਉਸ ਬਾਗ ਦੇ ਵਿੱਚ ਹੀ ਮੈਂ ਜਾ ਸਕਦਾ ਹਾਂ, ਇਦੋਂ ਜਿਆਦਾ ਅੱਗੇ ਨਹੀਂ ਜਾ ਸਕਾਂਗਾ। ਜੇ ਸ਼ਤਰੂ ਗਣ ਕੋ ਬਣ ਮੇਲਾ, ਪੇੜਾਂ ਪੇੜ ਚੇਲੇ ਵੱਡ ਹਿਲਾ। ਸਤਿਗੁਰੂ ਜੀ ਕਹਿੰਦੇ ਨੇ ਕਿ ਬਾਗ ਦੇ ਵਿੱਚ ਚਲੇ ਜਾਈਏ, ਜੇਕਰ ਵੈਰੀਆਂ ਦੇ ਨਾਲ ਮੁਕਾਬਲਾ ਹੋਇਆ ਤੇ ਇਸ ਬਾਗ ਦੇ ਵਿੱਚ ਰੁੱਖਾਂ ਦੀ ਓੜ ਲੈ ਕੇ ਹੀ ਅਸੀਂ ਵੈਰੀਆਂ ਦੇ ਵੱਡੇ ਹੱਲੇ ਨੂੰ ਚੱਲਾਂਗੇ। ਸਤਿਗੁਰੂ ਜੀ ਕਹਿੰਦੇ ਨੇ, ਜ਼ਿਆਦਾ ਦੂਰ ਮੈਂ ਜਾ ਨਹੀਂ ਸਕਾਂਗਾ।
ਉਪ ਬਣ ਲੇ ਹੋ ਅੜਤਲਾ ਲਰਬੇ,
शतर हजारों प्राणन हरबे। सतगुरु गोविंद सिंह जी केंद्रे के आसरा लेके लड़न दे वास्ते ये बाग ही ठीक रहेगा। हजारा भी पावे सतगुरु जी केंद्रे के वैरी आ जान, असी बाग दे विच ही रह के मुकाबला करांगे ते वैरियां दा नाश करांगे। पायो प्रकाश पिखे पग छाले, लाल कमल दल मुकता टाले। ग्रंथाकार पाए संतोख सिंह जी लिखते ने कि प्रकाश चानन दिन दा बहुत ज्यादा हो गया सी। गौ दे नाल सारे सिंघां ने सतगुरां दे चरणां दे वल तकिया, वाकया ही वड्डे वड्डे जिहड़े छाले ने ओ सतगुरां दे चरणां दे उत्ते उभरे होए सन। लाल कमल दल मुकता टाले, कवि संतोख सिंह जी एक प्रमाण देंदे ने कि कमल दे लाल पत्तियां दे उत्ते मोतियां दे वांग ओ जिहड़े छाले ने ओ चमक रहे सन। भाव के कमल लाल जिवें सतगुरां दे चरण होण ते उत्ते जिवें ओ मोतियां दे वांग छाले होण, इस तरह उभरे होए ने। दोनों चरणन पारे अस पारे, पोए लरी जन गुंथन करे। कवि संतोख सिंह जी लिखते ने कि सतगुरां दे दोवां चरणां दे उत्ते इस तरह छाले पए होए ने मानो के जिवें मोती दियां लड़ियां परोईयां होण। सुन कर गिरा समेत लाचारी, गुर रजाए लख तूषण तारी। जदों सतगुरु गोविंद सिंह सच्चे पातशाह जी ने अपने शरीर दी लाचारी दा बयान कीता कि मैं तुर नहीं सकदा, मेरे पैरां दे विच छाले हो गए ने, उस वेले सतगुरां दी रजा नूं ते सतगुरां दे भजनां नूं सुन के सारिआं ने चुप नूं धारण कीता। उठे नाथ जब चल बेकारन, भई पीर होत ना पग डारन। बाग दे विच प्रवेश करन दे वास्ते सतगुरु गोविंद सिंह सच्चे पातशाह जी उठे ने। जदों ही सतगुरु सच्चे पातशाह जी ने अपने कदम नूं पुटिया, जदों ही जमीन दे उत्ते रखिया, भई पीर तन होत ना डालन। भाव कि इन्नी ज्यादा दर्द हुई है कि सतगुरु सच्चे पातशाह जी ने जदों पहला ही कदम रखिया ते तराटां बहुत ज्यादा पईयां। मान सिंह तब कंध उठाए, पाए प्रवेश बाग में जाए। इन्ने ज्यादा छाले हो चुके ने कि सतगुरां तो एक कदम ही चलिया ना गया। कवि संतोख सिंह जी लिखते ने उस वेले मान सिंह ने सतगुरु गोविंद सिंह सच्चे पातशाह जी नूं अपने मोढ़ियां दे उत्ते चुकिया ते इसे तरह सतगुरां नूं चुक के ही ओ बाग दे विच मान सिंह प्रवेश कर गया। नाल दे जिहड़े साथी सी उन्हां ने भी इसे तरीके दे नाल ही बाग दे विच प्रवेश कीता। पास बैठ के चरण दबाया जा, हाथ तनख उते गुरां पाया। जल्दी जद वेखिया तां प्यारे नजर आए, उन्हां तिन्हां ने सीस झुकाया। जल्दी दया सिंह कहिंदे इत्थे क्यों बैठे, पिछों लश्कर आया के आया। जल्दी किसे चल टिकाने ते बैठिए जी, सत गुरां ने बचन सुनाया। जल्दी पाई कोई उपा ना बन सके, हाल पैरां दा नाले दिखाया। जल्दी मान सिंह ने चुक के करतार सिंघा, डेरा बाग दे विच लवाया। जल्दी कवि करतार सिंह जी क्लास वाली बयान करदे ने कि किस तरह सतगुरु सच्चे पातशाह जी नूं आण के मिले, किस तरह सतगुरां ने अपने चरणां दा हाल दिखाया ते किस तरह फिर मान सिंह ने चुक के सतगुरु सच्चे पातशाह जी नूं उस बाग दे विच खड़िया। इस गल दा कवि जी ने बयान दिता है। बाग दे विच मान सिंह सतगुरां नूं कंधाड़े चुक के लै गया। हो तो निकट तर वर तर खरे, हरे हरे संगण दल खरे। ग्रंथाकार भाई संतोख सिंह जी लिखते ने कि बाग कोई ज्यादा दूरी दे उत्ते नहीं सी, लागे ही बाग सी। उस बाग दे विच हरे हरे बहुते सारे रुख खलोते सन, जिथे बहुते वृक्ष खड़े सन, जिन्हां दे सावे सावे पत्तर डांडे संगणे सन। बीच कूप तिस हरत चलंता, बैठे निकट पहुंच भगवंता। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਉਸ ਬਾਗ ਦੇ ਵਿਚ ਇਕ ਖੂਹ ਲੱਗਾ ਹੋਇਆ ਸੀ ਤੇ ਖੂਹ ਦੇ ਵਿਚ ਟਿੰਡਾਂ ਦੀ ਮਹਲ ਪਾ ਕੇ ਹਰਟ ਵੀ ਚਲਾਇਆ ਜਾ ਰਿਹਾ ਸੀ। ਉਸ ਖੂਹ ਦੇ ਲਾਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਹਿ ਗਏ। ਹੋਤੋ ਹਰਟ ਬਾਹਕ ਤਿੰਨ ਹੇਰੇ, ਇਹ ਤੋ ਗੁਰ ਮਮ ਖਾਮਦ ਕੇਰੇ। ਜਿਹੜਾ ਖੂਹ ਨੂੰ ਚਲਾ ਰਿਹਾ ਸੀ, ਜਿਹੜਾ ਹਰਟ ਗੇੜ ਰਿਹਾ ਸੀ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਹਰਟ ਦਾ ਬਾਹਕ ਸੀ ਉਹਨੇ ਵੇਖਿਆ ਤੇ ਉਹਨੇ ਸੋਚਿਆ, ਇਹ ਤੋ ਗੁਰ ਮਮ ਖਾਮਦ ਕੇਰੇ, ਭਾਵ ਕਿ ਜਿਹੜਾ ਬਾਗ ਦਾ ਮਾਲਕ ਸੀ ਉਸ ਬਾਗ ਦੇ ਮਾਲਕ ਦਾ ਉਹ ਨੌਕਰ ਸੀ, ਜਿਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਤੇ ਨਾਲ ਦੇ ਸਿੰਘਾਂ ਨੂੰ ਦੇਖਿਆ, ਉਹਨੇ ਆਪਣੇ ਮਨ ਦੇ ਵਿੱਚ ਵਿਚਾਰਿਆ ਕਿ ਮੇਰੇ ਬਾਗ ਦਾ ਜਿਹੜਾ ਮਾਲਕ ਹੈ, ਮੈਨੂੰ ਲੱਗਦਾ ਹੈ ਕਿ ਇਹ ਤੇ ਉਹਦੇ ਗੁਰੂ ਜੀ ਨੇ, ਕਿਉਂਕਿ ਉਹ ਬਾਗ ਸੀ ਗੁਲਾਬੇ ਦਾ, ਜਿਹੜਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇੱਕ ਥਾਪਿਆ ਹੋਇਆ ਮਸੰਦ ਸੀ। ਗੁਲਾਬੇ ਦਾ ਬਾਗ ਸੀ ਜਿਹਦੇ ਵਿੱਚ ਸਤਿਗੁਰੂ ਜੀ ਪਹੁੰਚੇ ਨੇ, ਤੇ ਗੁਲਾਬੇ ਦਾ ਨੌਕਰ ਸੀ ਜਿਹਨੇ ਦੇਖਿਆ ਤੇ ਉਹਨੇ ਸਮਝਿਆ ਕਿ ਮੇਰਾ ਜਿਹੜਾ ਖਾਵੰਦ ਹੈ, ਭਾਵ ਕਿ ਜਿਹੜਾ ਮੇਰਾ ਮਾਲਕ ਗੁਲਾਬਾ ਹੈ, ਮੈਨੂੰ ਲੱਗਦਾ ਹੈ ਕਿ ਉਹਦੇ ਗੁਰੂ ਜੀ ਨੇ। ਉਹ ਕਿਸ ਤਰ੍ਹਾਂ ਉਸਨੇ ਸਮਝਿਆ ਅੱਗੇ ਕਵੀ ਜੀ ਬਿਆਨ ਦਿੰਦੇ ਨੇ। ਸਿੱਖ ਗੁਲਾਬਾ ਹੋਤੋ ਮਸੰਦ, ਤਿਸ ਕੋ ਕਾਮਾ ਬਾਗ ਬਿਲੰਦ। ਭਾਵ ਕੇ ਗੁਲਾਬਾ ਸਿੱਖ ਜਿਹੜਾ ਸਤਿਗੁਰਾਂ ਦਾ ਇੱਕ ਥਾਪਿਆ ਹੋਇਆ ਮਸੰਦ ਸੀ, ਉਹਦਾ ਬਾਗ ਸੀ ਗੁਲਾਬੇ ਦਾ, ਤੇ ਬਾਗ ਦਾ ਉਹ ਕਾਮਾ ਸੀ, ਨੌਕਰ ਸੀ, ਜਿਹਨੇ ਸਤਿਗੁਰਾਂ ਨੂੰ ਤੇ ਸਿੰਘਾਂ ਨੂੰ ਦੇਖਿਆ। ਸਤਿਗੁਰ ਕੀ ਸੋ ਬਾਤ ਬਤਾਵਤ, ਕਾਸ਼ ਕੇਸ਼ ਜੁਤ ਪੰਥ ਬਨਾਵਤ। ਤੇ ਜਿਹੜਾ ਗੁਲਾਬੇ ਦਾ ਨੌਕਰ ਸੀ ਉਹਨੇ ਬਹੁਤੀ ਵਾਰੀ ਗੁਲਾਬੇ ਤੋਂ ਇਸ ਤਰ੍ਹਾਂ ਦੀਆਂ ਗੱਲਾਂ ਸੁਣੀਆਂ ਸਨ ਕਿ ਮੇਰੇ ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹ ਕਛਹਿਰੇ ਨੂੰ ਪਹਿਨਦੇ ਨੇ, ਉਹਨਾਂ ਦੇ ਇਸ ਤਰ੍ਹਾਂ ਦੇ ਲੰਮੇ ਲੰਮੇ ਕੇਸ ਨੇ, ਇਸ ਤਰ੍ਹਾਂ ਦੀਆਂ ਗੱਲਾਂ ਉਹਨੇ ਦੱਸੀਆਂ ਹੋਈਆਂ ਸਨ ਕਿ ਸਤਿਗੁਰਾਂ ਨੇ ਨਵਾਂ ਖਾਲਸਾ ਪੰਥ ਸਾਜਿਆ। ਖਾਲਸਾ ਪੰਥ ਇਸ ਤਰ੍ਹਾਂ ਦਾ ਹੈ ਕਿ ਸਾਰੇ ਦੇ ਸਾਰੇ ਕੇਸਾਂ ਨੂੰ ਧਾਰਨ ਕਰਦੇ ਨੇ ਔਰ ਤੇੜ ਕਛਹਿਰੇ ਪਹਿਨਦੇ ਨੇ। ਇਹਨਾਂ ਚਿੰਨਾਂ ਤੋਂ ਉਹਨੇ ਜਾਣਿਆ ਕਿ ਹੋ ਸਕਦਾ ਹੈ ਕਿ ਇਹਨਾਂ ਦੇ ਵਿੱਚੋਂ ਕੋਈ ਮੇਰੇ ਖਾਵਨ ਦਾ ਮਾਲਕ ਦਾ ਗੁਰੂ ਹੋਵੇ। ਸੋਹਣੇ ਹੋਤੇ ਤਿੰਨ ਪਤੇ ਅਗਾਰੇ, ਅਨੁਮਾਨਤ ਸੋ ਚਿੰਨ ਨਿਹਾਰੇ। ਇਸ ਤਰ੍ਹਾਂ ਦੇ ਜਿਹੜੇ ਪਤੇ ਸਨ ਉਹ ਗੁਲਾਬੇ ਤੋਂ ਨੌਕਰ ਨੇ ਪਹਿਲਾਂ ਬੜੀ ਵਾਰੀ ਸੁਣੇ ਸਨ, ਇਸ ਕਰਕੇ ਉਹਨੇ ਆਪਣੇ ਮਨ ਦੇ ਵਿੱਚ ਅਨੁਮਾਨ ਲਾਇਆ ਤੇ ਸਾਰੇ ਦੇ ਸਾਰੇ ਚਿੰਨ ਜਿਵੇਂ ਉਹਦੇ ਮਾਲਕ ਨੇ ਦੱਸੇ ਸਨ ਉਵੇਂ ਦੇ ਨੇ ਸਾਰਿਆਂ ਦੇ। ਮਮ ਖਾਵੰਦ ਜੇ ਪਤੇ ਬਤਾਏ, ਸੋ ਗੁਰ ਆਪ ਕੇ ਸਿੱਖ ਆਏ। ਗੁਲਾਬੇ ਦਾ ਨੌਕਰ ਸੋਚਣ ਲੱਗਾ ਕਿ ਮੇਰੇ ਮਾਲਕ ਨੇ ਜਿਸ ਤਰ੍ਹਾਂ ਦੇ ਪਤੇ ਦੱਸੇ ਨੇ ਵਾਕਿਆ ਹੀ ਉਸੇ ਤਰ੍ਹਾਂ ਦੀਆਂ ਨਿਸ਼ਾਨੀਆਂ ਨੇ। ਸੋ ਗੁਰ ਆਪ ਕੇ ਸਿੱਖ ਤੇ ਆਏ, ਜਾਂ ਤੇ ਗੁਰੂ ਦੇ ਸਿੱਖ ਆਏ ਹੋਏ ਨੇ ਤੇ ਜਾਂ ਗੁਰੂ ਵੀ ਇਹਨਾਂ ਦੇ ਨਾਲ ਮਿਲ ਕੇ ਆਇਆ ਹੋਇਆ, ਕਿਉਂਕਿ ਜਿਹੜੀਆਂ ਨਿਸ਼ਾਨੀਆਂ ਸਿੱਖਾਂ ਦੀਆਂ ਮੈਨੂੰ ਦੱਸੀਆਂ ਨੇ ਮੇਰੇ ਮਾਲਕ ਨੇ, ਉਹ ਨਿਸ਼ਾਨੀਆਂ ਇਹਨਾਂ ਦੇ ਵਿੱਚ ਮੌਜੂਦ ਨੇ। ਇਮ ਮਨ ਜਾਣ ਪਿੱਛੇ ਗੁਰ ਬੈਸੇ, ਤਜ ਕਰ ਕੋਪ ਚਲਤ ਕੋ ਤੈਸੇ। ਇਸ ਤਰ੍ਹਾਂ ਦੀ ਮਨ ਦੇ ਵਿੱਚ ਵਿਚਾਰ ਕਰਕੇ ਫਿਰ ਛੇਤੀ ਦੇ ਨਾਲ ਗੁਲਾਬੇ ਨੂੰ ਖਬਰ ਦੇਣ ਦੇ ਵਾਸਤੇ ਉਹਦਾ ਨੌਕਰ ਘਰ ਦੇ ਵੱਲ ਦੌੜਿਆ। ਤਾਇਸ਼ ਤਾਬ ਗੁਲਾਬੇ ਪਾਸ, ਮਿਲਿਓ ਜਾਏ ਸੁਧ ਕਰੀ ਪਰ ਕਾਸ਼। ਛੇਤੀ ਦੇ ਨਾਲ ਨੌਕਰ ਦੌੜਦਾ ਹੋਇਆ ਘਰ ਪਹੁੰਚਿਆ ਹੈ, ਗੁਲਾਬੇ ਦੇ ਕੋਲ ਪਹੁੰਚ ਕੇ ਫਿਰ ਸਾਰੀ ਦੀ ਸਾਰੀ ਵਾਰਤਾ ਉਹਦੇ ਨੌਕਰ ਨੇ ਸੁਣਾਈ।
ਸ੍ਰੀ ਗੁਰ ਆਪ ਕੇ ਸਿੱਖ ਗੁਰ ਕੇਰੇ, ਉਪਬਣ ਵਿਖੇ ਪ੍ਰਵੇਸ਼ ਸਵੇਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਕਾਮੇ ਨੇ ਜਾ ਕੇ ਆਪਣੇ ਮਾਲਕ ਗੁਲਾਬੇ ਨੂੰ ਆਖਿਆ ਕਿ ਚਾਰ ਪੰਜ ਜਿਹੜੇ ਸਿੰਘ ਨੇ ਉਹ ਸਾਡੇ ਬਾਗ ਦੇ ਵਿੱਚ ਸਵੇਰ ਤੋਂ ਹੀ ਪ੍ਰਵੇਸ਼ ਕਰ ਗਏ ਨੇ। ਕਹਿੰਦਾ ਹੈ ਕਿ ਜਾਂ ਤੇ ਉਹਨਾਂ ਦੇ ਵਿੱਚ ਕੋਈ ਤੁਹਾਡਾ ਮਾਲਕ ਖਾਵੰਦ ਗੁਰੂ ਹੋਵੇਗਾ, ਤੇ ਹੋ ਸਕਦਾ ਹੈ ਕਿ ਗੁਰੂ ਨਾ ਹੋਵੇ, ਤੁਹਾਡੇ ਨਾਲ ਦੇ ਸਿੰਘ ਹੋਣ। ਕਹਿੰਦਾ ਹੈ ਕਿ ਸਵੇਰ ਤੋਂ ਹੀ ਉਹਨਾਂ ਨੇ ਬਾਗ ਦੇ ਵਿੱਚ ਪ੍ਰਵੇਸ਼ ਕੀਤਾ ਹੈ, ਮੈਂ ਆਪਣੀਆਂ ਅੱਖਾਂ ਦੇ ਨਾਲ ਦੇਖ ਕੇ ਆਇਆ।
ਕੇਸ਼ ਕਾਸ਼ ਤੁਮ ਜਥਾ ਬਤਾਵਤ, ਸਾਗਰੇ ਚਿੰਨ ਤਿਨੋ ਮੈਂ ਪਾਵਤ।
ਕਹਿੰਦਾ ਹੈ ਗੁਲਾਬੇ ਨੂੰ ਕਿ ਜਿਸ ਤਰ੍ਹਾਂ ਦੇ ਤੁਸੀਂ ਕੇਸ ਦੱਸਦੇ ਹੋ, ਸਾਰਿਆਂ ਦੇ ਸਿਰਾਂ ਦੇ ਉੱਤੇ ਕੇਸ ਨੇ, ਇਸ ਤੋਂ ਇਲਾਵਾ ਜਿਸ ਤਰ੍ਹਾਂ ਦਾ ਤੁਸੀਂ ਕਛਹਿਰਾ ਦੱਸਦੇ ਹੋ, ਸਾਰਿਆਂ ਦੇ ਤੇੜ ਕਛਹਿਰੇ ਵੀ ਉਸੇ ਤਰੀਕੇ ਦੇ ਨਾਲ ਪਹਿਨੇ ਹੋਏ ਨੇ, ਸਾਰਿਆਂ ਦੇ ਜਿਹੜੇ ਚਿੰਨ ਨੇ ਜਿਸ ਤਰ੍ਹਾਂ ਤੁਸੀਂ ਦੱਸੇ ਨੇ ਉਸੇ ਤਰ੍ਹਾਂ ਮੈਂ ਵੇਖ ਕੇ ਆਇਆ।
उठो बिलो को लो सुध सारी, चल कर परखो करो चनारी।
गुलाबे नु कहिंदा के मेरे नाल चलो, जाके सारी खबर तुसे लवो, चल के पछाण करो के तुहाडे नाल दे सिंह साथी आए ने, जाके उन्हां दे विच गुरु जी भी शामिल ने।
सुन तू गुलाबा बहु बिस्मायो, उठ तूरन करते चल आयो।
ग्रंथाकार भाई संतोख सिंह जी लिखते ने, अपने नौकर कामे दियां गल्लां नूं सुन के गुलाबा बहुत ही ज्यादा हैरान होया, ते फिर छेती दे नाल घर तों उठ के उहदे नाल बाग दे वल चलिया गया।
आए बाग मैं कहां निहारे, सिर सतगुर बैठे बल पारे।
ਜਦੋਂ ਬਾਗ ਦੇ ਵਿਚ ਗੁਲਾਬਾ ਪਹੁੰਚਿਆ, ਕੀ ਆਣ ਕੇ ਦੇਖਿਆ ਕਿ ਵਾਕਿਆ ਹੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਹਦੇ ਬਾਗ ਦੇ ਵਿਚ ਬੈਠੇ ਹੋਏ ਨੇ। ਇਸ ਤੋਂ ਇਲਾਵਾ ਸਤਿਗੁਰਾਂ ਤੋਂ ਇਲਾਵਾ ਜਿਹੜੇ ਤਿੰਨ ਸਿੰਘ ਨੇ ਉਹ ਵੀ ਸਤਿਗੁਰਾਂ ਦੇ ਨਾਲ ਬੈਠੇ ਨੇ।
ਨਮੋ ਕਰੀ ਸਿਰ ਤਰ ਪਰ ਟੇਕਾ, ਪੁਣ ਬੂਜੇ ਪ੍ਰਭ ਜਲਦ ਬਵੇਕਾ।
ਗੁਲਾਬੇ ਨੇ ਬੜੇ ਪ੍ਰੇਮ ਪਿਆਰ ਦੇ ਨਾਲ ਨਿਮਰਤਾ ਦੇ ਨਾਲ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ, ਹੱਥ ਜੋੜ ਕੇ ਫਿਰ ਗਿਆਨ ਦੇ ਸਮੁੰਦਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਗੁਲਾਬੇ ਨੇ ਬੇਨਤੀ ਕੀਤੀ।
ਸੇਵਾ ਕਰਨ ਮੋਹ ਫੁਰਮਾਵੋ, ਅਭਿਲਾਖੋ ਕਹਿਆਵੇ ਮੰਗਾਵੋ।
ਹੱਥ ਜੋੜ ਕੇ ਕਹਿੰਦਾ, ਸੱਚੇ ਪਾਤਸ਼ਾਹ ਜੀ ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਹਾਂ, ਕਿਰਪਾ ਕਰਕੇ ਸੇਵਾ ਕਰਨ ਦਾ ਹੁਕਮ ਫਰਮਾਨ ਕਰੋ। ਅਭੀ ਲਾਖੋ ਕਹਿ ਅਬੈ ਮਖਾਵੋ, ਸੱਚੇ ਪਾਤਸ਼ਾਹ ਜੀ ਜੋ ਚਾਹੋ ਮੈਂ ਹੁਣੇ ਹੀ ਮੰਗਾ ਦਿੰਦਾ ਹਾਂ, ਕਿਰਪਾ ਕਰਕੇ ਦੱਸੋ ਮੈਂ ਕੀ ਸੇਵਾ ਕਰਾਂ।
ਸ੍ਰੀ ਮੁਖ ਤੇ ਸੰਗ ਉਚਾਰਾ, ਸੁਖਾ ਮਿਰਚਾਣ ਉਦਾਰਾ।
ਜਦੋਂ ਸੇਵਾ ਦੇ ਵਾਸਤੇ ਆਖਿਆ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਸ੍ਰੀ ਮੁਖ ਤੋਂ ਹੁਕਮ ਕੀਤਾ, ਕਹਿੰਦੇ ਨੇ ਭਾਈ ਗੁਲਾਬਿਆ ਸੁੱਖਾ ਤੇ ਮਿਰਚਾਂ ਸਾਡੇ ਵਾਸਤੇ ਲੈ ਕੇ ਆ।
ਬਿਨਾ ਅਮਲ ਬਹੁ ਸਮਾਂ ਬਤੀਤ, ਪਾਣ ਕਰੈ ਹੁਲਸੈ ਤਬ ਚੀਤ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਵੱਡਾ ਸਮਾਂ ਬਤੀਤ ਹੋ ਗਿਆ, ਅਮਲ ਨਹੀਂ ਮਿਲ ਸਕਿਆ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਦੋਂ ਤੂੰ ਸੁੱਖਾ ਮਿਰਚਾਂ ਦੇ ਸਮੇਤ ਤਿਆਰ ਕਰਕੇ ਸ਼ਰਦਾਈ ਬਣਾ ਕੇ ਲਿਆਵੇਂਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਦੋਂ ਉਸ ਅਸੀਂ ਸ਼ਰਦਾਈ ਨੂੰ ਪੀਵਾਂਗੇ ਤਾਂ ਸਾਡੇ ਮਨ ਦੇ ਵਿੱਚ ਖੇੜਾ ਤੇ ਹੁਲਾਸ ਆਵੇਗਾ।
ਸੁਣਤ ਗੁਲਾਬਾ ਤੂਰਨ ਗਯੋ, ਜਾਏ ਬਾਜ਼ਾਰ ਖਰੀਦਣ ਕੀਓ।
ਸਤਿਗੁਰਾਂ ਦੇ ਬਚਨ ਨੂੰ ਮੰਨ ਕੇ ਛੇਤੀ ਦੇ ਨਾਲ ਗੁਲਾਬਾ ਉਥੋਂ ਦੌੜਿਆ ਹੈ, ਬਾਜ਼ਾਰ ਦੇ ਵਿਚ ਜਾ ਪਹੁੰਚਿਆ ਹੈ, ਜਾ ਕੇ ਸ਼ਰਦਾਈ ਦੇ ਵਿਚ ਜਿੰਨੀਆਂ ਵੀ ਚੀਜ਼ਾਂ ਪਾਉਣੀਆਂ ਸਨ ਉਹਨਾਂ ਸਾਰੀਆਂ ਨੂੰ ਖਰੀਦਿਆ।
ਜਬ ਗੋਰੀ ਉਪ ਬਣ ਬੈਠੇ ਜਾਏ, ਕੰਮ ਗਮਣਿਓ ਪੁਰ ਸਹਿ ਸਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤੋਂ ਇਲਾਵਾ ਛੋਟੀ ਜਿਹੀ ਇੱਕ ਹੋਰ ਵੀ ਘਟਨਾ ਉੱਥੇ ਵਾਪਰੀ, ਮੈਂ ਉਹਦਾ ਵੀ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੱਥੇ ਬਿਆਨ ਕਰ ਦਿੰਦਾ ਹਾਂ। ਕਵੀ ਜੀ ਲਿਖਦੇ ਨੇ ਕਿ ਜਦੋਂ ਬਾਗ ਦੇ ਵਿੱਚੋਂ ਆਪਣੇ ਮਾਲਕ ਨੂੰ ਖਬਰ ਦੇਣ ਦੇ ਵਾਸਤੇ ਕਾਮਾ ਉੱਠ ਕੇ ਦੌੜਿਆ ਸੀ, ਉਸ ਵੇਲੇ ਇਸ ਤੋਂ ਬਾਅਦ ਇਸ ਤਰ੍ਹਾਂ ਦੀ ਵਾਰਤਾ ਵਾਪਰੀ ਸੀ।
ਖੁਸ਼ ਕੀ ਅਰਕ ਦੂਧ ਤੇ ਹੋਈ, ਬਾਂਛ ਤੇ ਅਮਲ ਪੀਣ ਤੇ ਸੋਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਅੱਕ ਦਾ ਦੁੱਧ ਛਕਿਆ ਸੀ ਸਤਿਗੁਰਾਂ ਨੇ ਆਪਣੇ ਅਮਲ ਨੂੰ ਪੂਰਿਆਂ ਕਰਨ ਦੇ ਵਾਸਤੇ,
ਬਾਂਛ ਤੇ ਅਮਲ ਪੀਣ ਤੇ ਸੋਈ, ਉਹ ਭਾਵ ਕੇ ਜਿਹੜਾ ਅੱਕ ਦਾ ਦੁੱਧ ਸੀ ਉਹ ਅਵਾਂਛਿਤ ਨਸ਼ਾ ਸੀ,
ਭਾਵ ਕੇ ਉਹ ਛਕਣ ਯੋਗ ਨਹੀਂ ਸੀ। ਇਸ ਕਰਕੇ ਉਸ ਅੱਕ ਦੇ ਦੁੱਧ ਨੇ ਸਤਿਗੁਰਾਂ ਨੂੰ ਬਹੁਤ ਜ਼ਿਆਦਾ ਖੁਸ਼ਕੀ ਕਰ ਦਿੱਤੀ ਸੀ।
ਬੂਜੇ ਤਵ ਪੀ ਸੰਗੀਤੀਨ, ਸੁਖਾ ਕਿਸਕੇ ਨਿਕਟ ਕਹੀਨ।
ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਨਾਲ ਦੇ ਤਿੰਨਾਂ ਸਿੰਘਾਂ ਨੂੰ ਬਚਨ ਕੀਤਾ ਸੀ, ਦਇਆ ਸਿੰਘ ਨੂੰ, ਮਾਨ ਸਿੰਘ ਨੂੰ ਤੇ ਧਰਮ ਸਿੰਘ ਨੂੰ, ਕਿ ਭਾਈ ਤੁਹਾਡੇ ਕੋਲ ਸੁਖਾ ਹੈ ਕਿ ਨਹੀਂ ਹੈ।
ਮਾਨ ਸਿੰਘ ਕੇ ਥੋ ਕੁਛ ਪਾਲੇ, ਸੁਣ ਕਰ ਗੁਰ ਤੇ ਖੋਲ ਨਿਕਾਲੇ। ਦਇਆ ਸਿੰਘ ਦੇ ਕੋਲ ਤੇ ਧਰਮ ਸਿੰਘ ਦੇ ਕੋਲ ਸੁੱਖਾ ਨਹੀਂ ਸੀ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਨ ਸਿੰਘ ਨੇ ਆਪਣੇ ਪੱਲੇ ਦੇ ਵਿੱਚ ਥੋੜਾ ਸੁੱਖਾ ਬੰਨਿਆ ਹੋਇਆ ਸੀ, ਸਤਿਗੁਰਾਂ ਦੇ ਬਚਨ ਕਰਨ ਦੇ ਉੱਤੇ ਉਹਨੇ ਸੁੱਖਾ ਖੋਲ ਕੇ ਦਿਖਾਇਆ।
ਥੋੜਾ ਹੋ ਤੋ ਪਿਆਰ ਕਰ ਦਿਓ, ਤਿਖਾ ਸਹਿਤ ਸੋ ਪੀਵਨ ਕਯੋ।
ਭਾਵੇਂ ਥੋੜਾ ਸੀ ਫਿਰ ਵੀ ਉਹਦੀ ਸ਼ਰਦਾਈ ਤਿਆਰ ਕਰਕੇ ਮਾਨ ਸਿੰਘ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸ਼ਿਕਾਈ ਤੇ ਸਤਿਗੁਰਾਂ ਦੀ ਥੋੜੀ ਜਿਹੜੀ ਪਿਆਸ ਸੀ ਉਹ ਕੰਮ ਹੋਈ, ਥੋੜੀ ਹੋਈ।
ਹੋਏ ਪ੍ਰਸੰਨ ਬਰ ਦੇਵਤ ਜੋਵੈ, ਪੰਥ ਖਾਲਸੇ ਮੈਂ ਤੁਮ ਹੋਵੈ, ਤੁਝ ਸਮ ਭੇਖ ਸੁਭਾਉ ਵਿਸਾਲੀ, ਨਾਮ ਨਿਹੰਗ ਅਨੇਕ ਅਕਾਲੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਪ੍ਰਸੰਨ ਹੋ ਕੇ ਮਾਨ ਸਿੰਘ ਨੂੰ ਕੁਝ ਵਰਦਾਨ ਦਿੱਤੇ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪ੍ਰਸੰਨ ਹੋ ਕੇ ਮਾਨ ਸਿੰਘ ਦੇ ਵੱਲ ਵੇਖ ਕੇ ਆਖਿਆ, ਵਰਦਾਨ ਦਿੱਤਾ, ਤੇਰੇ ਵਰਗੇ ਪੰਥ ਖਾਲਸੇ ਦੇ ਵਿੱਚ ਅਨੇਕ ਅਕਾਲੀ ਹੋਣਗੇ, ਜਿਨ੍ਹਾਂ ਦਾ ਤੇਰੇ ਵਰਗਾ ਵੇਸ ਤੇ ਤੇਰੇ ਵਰਗਾ ਉੱਤਮ ਸੁਭਾਅ ਹੋਵੇਗਾ, ਨਾ ਉਹਨਾਂ ਦਾ ਨਿਹੰਗ ਹੋਵੇਗਾ ਅਥਵਾ ਉਹਨਾਂ ਦਾ ਨਾਮ ਨਿਹੰਗ ਜਾਂ ਅਕਾਲੀ ਹੋਵੇਗਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦਾ ਵਰਦਾਨ ਦਿੱਤਾ ਸੀ ਮਾਨ ਸਿੰਘ ਨੂੰ।
ਤਿਖਾ ਸਹਿਤ ਸੋ ਪੀਵਣ ਕਯੋ, ਹੋਏ ਪ੍ਰਸੰਨ ਬਰ ਦੇਵਤ ਪਯੋ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪ੍ਰਸੰਨ ਹੋ ਕੇ ਇਹ ਵਰਦਾਨ ਦਿੱਤਾ ਸੀ।
ਇਸ ਪ੍ਰਕਾਰ ਇੱਕ ਘਟੀ ਬਿਤਾਈ, ਚਾਹ ਅਮਲ ਕੀ ਰਹੀ ਤਦਾਈ।
ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਘੜੀ ਨੂੰ ਬਤੀਤ ਕੀਤਾ, ਪਰ ਤਾਂ ਵੀ ਜਿਹੜੀ ਅਮਲ ਦੀ ਚਾਹ ਸੀ ਉਹ ਬਰਕਰਾਰ ਰਹੀ। ਭਾਵ ਕਿ ਅਜੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਮਲ ਨੂੰ ਛਕਣਾ ਚਾਹੁੰਦੇ ਨੇ। ਇੱਕ ਘੜੀ ਇਸੇ ਤਰੀਕੇ ਦੇ ਨਾਲ ਬਤੀਤ ਹੋ ਗਈ।
ਸਿੰਘਣ ਸਬਣ ਸੁਚੇਤਾ ਤਾਰੇ, ਆਨਣ ਪਾਨਣ ਪਾਏ ਪਖਾਰੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਲਾਬੇ ਦੇ ਪਹੁੰਚਣ ਤੋਂ ਪਹਿਲਾਂ ਇਸ ਤਰ੍ਹਾਂ ਦੀ ਘਟਨਾ ਵਾਪਰੀ ਸੀ, ਜਿਹਦਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਮੈਂ ਬਿਆਨ ਕੀਤਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਬਾਅਦ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਨਾਲ ਦੇ ਜਿਹੜੇ ਸਿੰਘ ਸਨ ਉਹਨਾਂ ਨੇ ਸੁਚੇਤੇ ਨੂੰ ਧਾਰਨ ਕੀਤਾ, ਭਾਵ ਕਿ ਜਿਹੜਾ ਖੂਹ ਚੱਲ ਰਿਹਾ ਸੀ ਉਹਦੇ ਵਿੱਚੋਂ ਪਾਣੀ ਪੀਤਾ। ਇਸ ਤੋਂ ਇਲਾਵਾ ਉਸ ਪਾਣੀ ਦੇ ਨਾਲ ਆਪਣੇ ਹੱਥਾਂ ਤੇ ਪੈਰਾਂ ਨੂੰ ਵੀ ਧੋਤਾ।
ਕਰਤ ਪ੍ਰਤੀਖਣ ਮਾਦਕ ਲਿਆਵੈ, ਪਾਣ ਕਰੈ ਤ੍ਰਿਖ ਹਰ ਤ੍ਰਿਪ ਤਾਵੈ।
ਹੁਣ ਇਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਗੁਲਾਬੇ ਦੇ ਆਉਣ ਦੀ ਪ੍ਰਤੀਸ਼ਾ ਕਰ ਰਹੇ ਨੇ ਕਿ ਗੁਲਾਬਾ ਆਵੇਗਾ, ਸੁੱਖੇ ਦੀ ਸ਼ਰਦਾਈ ਤਿਆਰ ਕਰਕੇ ਲਿਆਵੇਗਾ, ਫਿਰ ਅਸੀਂ ਉਸ ਸ਼ਰਦਾਈ ਨੂੰ ਛਕਾਂਗੇ, ਫਿਰ ਅਸੀਂ ਆਪਣੀ ਪਿਆਸ ਨੂੰ ਦੂਰ ਕਰਾਂਗੇ ਉਸ ਲਿਆਂਦੀ ਹੋਈ ਸ਼ਰਦਾਈ ਨੂੰ ਛੱਕ ਕੇ। ਇਸ ਤਰੀਕੇ ਦੇ ਨਾਲ ਹੁਣ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਗੁਲਾਬੇ ਦੇ ਆਉਣ ਦੀ ਉਡੀਕ ਕਰ ਰਹੇ ਨੇ, ਕਿਸ ਤਰੀਕੇ ਦੇ ਨਾਲ ਗੁਲਾਬਾ ਪਹੁੰਚੇਗਾ, ਕਿਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਸ਼ਰਦਾਈ ਨੂੰ ਛਕਣਗੇ ਤੇ ਆਪਣੀ ਪਿਆਸ ਨੂੰ ਦੂਰ ਕਰਨਗੇ। ਇਹਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰ੍ਹਾਂ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਇਸ ਜਗ੍ਹਾ ਦੇ ਉੱਤੇ ਸਮੇਂ ਦੀ ਸਮਾਪਤੀ ਹੈ, ਦੂਜੇ ਪਾਸੇ ਕਵੀ ਸੰਤੋਖ ਸਿੰਘ ਜੀ ਨੇ ਇਸ ਅਧਿਆਇ ਨੂੰ ਵੀ ਇੱਥੇ ਸਮਾਪਤ ਕੀਤਾ ਹੈ। ਸੋ ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੋਤੇ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਨਾਮ।